مزید معلومات کے لیے کال کر سکتے ہیں عدنان سلیم 514-242-7588.
جسٹن ٹروڈو نے جس کام دی شروعات کیتی سی مارک کارنی دی اوہی کام نو کنٹینیو کرن دے لئی آگے نے کوئی فرق نہیں پیندا او کی کہندے نے
effectively a shadow carbon price or price of pollution
پر تسی پے کر دے ہی رہنا
some form of carbon tax
carbon tax سارنی اے بالکل ہی جسٹن ورگے نے
this message is from the conservative party of canada
اپنی نوکری چھڈ کے 200 million dollar بے وجہ چوڑاں اتے خرچ دتے ہن انہوں نے آنٹیریو دے واسیاں دا ساتھ چھڈ دتا ہے اتے اے ٹھیک نہیں آنٹیریو این ڈی پی اتے میئر سٹائلز تھوڑے ول ہن اتے اسی تھوڑا ساتھ نہیں چھڈاں گے آتھورائزڈ بائی دا سی ایف او فار دا آنٹیریو این ڈی پی
سموسا اینڈ سویٹ فیکٹری دی تک گالی کجورے تما پیا جے چارے پاسے تسی بھی آؤ 1850 آلبین روڈ ان ریکسڈیل 416213-1165
جے تسی امیگریشن نال سبندھت کسے بھی طرح دی جانکاری چاہندے ہو اپنے پیاراں نوں کینیڈا وچ منگوانا چاہندے ہو یا پھر ایتھے آئے ہو تے ایتھے پکے ہون دے موقع لبھنا چاہندے ہو یا پھر انتراشٹری ودیارتھی ہو پی آر واسطے صلاح مشورہ چاہیدا ہے تاں ونڈر ورلڈ امیگریشن دے منمندر کھوسا ہوراں نال سمپرک کرو جانکاری لئی 647-646-3000 647-646-3000 ونڈر ورلڈ دے منمندر کھوسا جی ریئل اسٹیٹ دی کوئی بھی ٹرانزیکشن کرن واسطے ایک چنگی لا فرم دا تھوڑے نال ہونا بہت ضروری ہے آسرا لائرز دے امندیپ کپلا ہوری جنہاں دا ایک لمبا تجربہ ہے تسی کسے بھی طرح دی ریئل اسٹیٹ ٹرانزیکشن کرنی چاہندے ہو تا آسرا لائرز دے امندیپ کپلا ہورا نال سمپرک کرو 905-456-2020 امندیپ کپلا
بونی کریبی بارے سنیا
آہو نی اوہی میسی ساگا والی میئر جنہیں ہائی وے 413 دا پورا ویرود کیتا سی تے برمٹن دی سدا ویرودی رہی ہے
آہو جی ہن او آن والی چوناں وچ لبرل دی پروینشل لیڈر ہے تے ڈگ فورڈ دے مقابلے کھڑی ہے
اچھا پہنے اسی تا ڈگ فورڈ نے ووٹ پونی ہے دیکھو جی انہاں ہائی وے 413 دا کام شروع کیتا دوجا او ہسپتال بنا رہا ہے نالے میڈیکل سکول شروع ہو رہا ہے ہور کی گناواں ساڈی تا اونٹاریو تے برمٹن لئی ڈگ فورڈ ہی پہلی پسند ہے
ہاں بہن ٹرمپ دے سامنے تا یہی ڈٹ کے کھڑے گا
آتھورائزڈ بائی دا سی ایف او فار دا برمپٹن ویسٹ پی سی رائڈنگ ایسوسی ایشن
لائف وزٹر ڈسیبلٹی مورگیج انشورنس لینڈ لئی راجپال براڑ دا نام ہمیشہ یاد رکھو انشورنس دے کھیتر وچ لمبا تجربہ رکھدے ہن راجپال براڑ آر آر ایس پی یا آر ای ایس پی کروانی ہے انکم ٹیکس پلاننگ لئی وی راجپال براڑ تہاڈی مدد کر سکدے ہن
ہیلو دس از راجپال براڑ چارٹر لائف انڈر رائٹر اینڈ سرٹیفائڈ ہیلتھ انشورنس اسپیشلسٹ آئی بین سرونگ کینیڈین فرام دا لاسٹ 20 ایئرس فار آل دیئر انڈیویجل انویسٹمنٹس اینڈ انشورنس نیڈس فائنانشیل پلاننگ اینڈ دیئر اسٹیٹ پلاننگ پلیز فیل فری ٹو گیو می اے کال اینڈ آئی ول بی مور دین ہیپی ٹو اسسٹ یو تھینک یو
416-917-1456 416-917-1456 राजपाल ब्राड
HK Tire Center to cars and trucks se brand new ya old tires le sakde ho
BF Cordage Hamcock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੀ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3436
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਸ਼ੁੱਕਰਵਾਰ ਦਾ ਦਿਨ ਆ ਜੀ ਅਤੇ ਅੱਗੇ ਹੈਗੀਆਂ ਦੋ ਛੁੱਟੀਆਂ ਸਾਡੇ ਵਾਸਤੇ ਛੁੱਟੀਆਂ ਵੈਸੇ ਸਾਡਾ ਜਿਹੜਾ ਚੈਨਲ ਆ 770 AM ਅਤੇ ਇਹ ਤਾਂ ਚੱਲਦਾ ਰਹਿੰਦਾ ਪਰ ਸਾਡਾ ਜਿਹੜਾ ਨਗਾਰਾ ਪ੍ਰੋਗਰਾਮ ਆ ਅਸੀਂ ਮੰਡੇ ਟੂ ਫਰਾਈਡੇ ਕਰਦੇ ਹਾਂ ਹੋਰ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਜੀ ਬਹੁਤ ਸਾਰੇ ਸੱਜਣ ਮਿੱਤਰ ਸੁਣਦੇ ਨੇ ਵੀਕਐਂਡ 'ਤੇ ਤੁਸੀਂ ਵੀ ਜ਼ਰੂਰ ਸੁਣਿਆ ਕਰੋ ਜੀ ਵੀਕ ਡੇਜ਼ ਦੇ ਵਿੱਚ ਸਾਡੀ ਵਾਰੀ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ ਅਤੇ ਸਵੇਰ ਤੋਂ ਹੀ ਜਦੋਂ ਤੋਂ ਸੂਰਜ ਚੜ੍ਹਦਾ ਜਿਹੜੇ ਹੋਸਟ ਨੇ ਉਹ ਤੁਹਾਨੂੰ ਦੁਨੀਆ ਭਰ ਦੇ ਨਾਲ ਜੋੜਦੇ ਨੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪੋ ਆਪਣੇ ਵਿਚਾਰ ਦਿੰਦੇ ਨੇ ਸਾਡੇ ਤੋਂ ਪਹਿਲਾਂ ਸੋਢੀ ਸਾਹਿਬ ਦੀ ਵਾਰੀ ਹੁੰਦੀ ਹੈ ਅਤੇ 2 ਤੋਂ 3 ਫਿਰ ਸਾਡੀ ਵਾਰੀ ਅਤੇ ਉਸ ਤੋਂ ਬਾਅਦ ਆਰਿਫਾ ਮੁਜ਼ੱਫਰ ਜੀ ਅਤੇ ਮਾਜਿਦ ਜਮਾਲ ਜੀ ਜਿੰਨੀ ਦੇਰ ਸੂਰਜ ਨਹੀਂ ਛਿਪਦਾ ਉਨੀ ਦੇਰ ਤੱਕ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਨੇ ਮਿਹਰਬਾਨੀ ਤੁਹਾਡੀ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਨੀ ਹੋਵੇ ਤਾਂ ਸਾਡਾ ਸਟੂਡੀਓ ਦਾ ਇੱਕੋ ਹੀ ਨੰਬਰ ਹੁੰਦਾ ਜੀ ਸਵੇਰ ਤੋਂ ਸ਼ਾਮ ਤੱਕ 416-620-1778 416-620-1778 ਜਦੋਂ ਚੱਲਦਾ ਹੁੰਦਾ ਸ਼ੋ ਅਕਸਰ ਇਹ ਨੰਬਰ ਦੇਣਾ ਭੁੱਲ ਜਾਂਦੇ ਬਾਅਦ ਦੇ ਵਿੱਚ ਸਾਡੇ ਦੋਸਤ ਮਿੱਤਰ ਕਾਲ ਕਰਕੇ ਕਹਿੰਦੇ ਜੀ ਤੁਸੀਂ ਫੋਨ ਨੰਬਰ ਨਹੀਂ ਦਿੱਤਾ ਅਸੀਂ ਗੱਲਬਾਤ ਕਰਨੀ ਸੀ ਕੋਈ ਨੀ ਜੀ ਅਸੀਂ ਵਿੱਚ ਅਸੀਂ ਅਨਾਊਂਸ ਕਰਦੇ ਰਿਹਾ ਕਰਾਂਗੇ ਸਾਥੋਂ ਫਰਕ ਰਹਿ ਜਾਂਦਾ ਜੀ ਥਾਣੇਦਾਰ ਸਾਹਿਬ ਨੇ ਕਹਿਤਾ ਜੀ ਕਹਿੰਦੇ ਸਾਨੂੰ ਉਹ ਥਾਂ ਬੜੀ ਸੋਹਣੀ ਲੱਗਦੀ ਹੈ ਜਿਹੜੀ ਗਾਜ਼ਾ ਸਟ੍ਰਿਪ ਆ ਤੇ ਕਹਿੰਦੇ ਅਸੀਂ ਰੀਅਲ ਸਟੇਟ ਉੱਥੇ ਡਿਵੈਲਪਮੈਂਟ ਕਰਾਂਗੇ ਥਾਣੇਦਾਰਾਂ ਨੇ ਇਹ ਵੀ ਕਹਿਤਾ ਵੀ ਜਿਹੜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਾਲੇ ਜਿਹੜੇ ਹੈਗੇ ਨੇ ਕੋਈ ਬੰਦੇ ਜਿਹੜੇ ਜ਼ਿਆਦਾ ਇਨਕੁਆਇਰੀਆਂ ਕਰਦੇ ਨੇ ਤੇ ਪੱਖਪਾਤ ਨਹੀਂ ਕਰਦੇ ਜਿਹੜੇ ਕਿਸੇ ਨਾਲ, ਜਿਹੜੇ ਬੜੇ ਠੀਕ ਫੈਸਲੇ ਦਿੰਦੇ ਨੇ, ਕਹਿੰਦੇ ਅਸੀਂ ਉਹਨਾਂ ਤੇ ਸੈਂਕਸ਼ਨਸ ਲਾ ਦਾਂਗੇ, ਅਸੀਂ ਆਪਦੇ ਦੇਸ਼ 'ਚ ਨਹੀਂ ਵੜਨ ਦੇਣਾ ਉਹਨਾਂ ਨੂੰ, ਜੇ ਇੱਥੇ ਕੋਈ ਉਹਨਾਂ ਦੀ ਪ੍ਰੋਪਰਟੀ ਕੁਛ ਹੈਗਾ ਅਸੀਂ ਉਹ ਦੱਬ ਲਾਂਗੇ, ਆਹ ਕਰ ਦਾਂਗੇ, ਉਹ ਕਰ ਦਾਂਗੇ। ਥਾਣੇਦਾਰ ਸਾਹਿਬ ਨੇ ਇਹ ਵੀ ਕਹਿਤਾ, ਪਹਿਲਾਂ ਵੀ ਕਿਹਾ ਸੀ ਬਈ ਜਿਹੜਾ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਨਾ, ਹੋ ਸਕਦਾ ਅਸੀਂ ਉਹ ਵੀ ਬੰਦ ਬੁੰਦ ਕਰ ਦਈਏ। ਥਾਣੇਦਾਰ ਸਾਹਿਬ ਰੋਜ਼ ਇਹੋ ਜਿਹਾ ਕੋਈ ਨਾ ਕੋਈ ਬਿਆਨ ਦੇ ਦਿੰਦੇ ਨੇ। ਵੈਸੇ ਤਾਂ ਥਾਣੇਦਾਰ ਆ ਜਿਹੜਾ ਇਹਨਾਂ ਦੀ ਨਿਯੁਕਤੀ ਕੀਤੀ ਹੁੰਦੀ ਆ, ਪਰ ਇਹ ਥਾਣੇਦਾਰ ਵੋਟਾਂ ਰਾਹੀਂ ਚੁਣੇ ਗਏ ਨੇ। ਵੈਸੇ ਜਿਹੜੇ ਵੋਟਾਂ ਰਾਹੀਂ ਚੁਣੇ ਜਾਂਦੇ ਹੁੰਦੇ ਨੇ ਉਹ ਲੋਕਾਂ ਦੀ ਨੁਮਾਇੰਦਗੀ ਕਰਦੇ ਹੁੰਦੇ ਨੇ, ਪਰ ਇਹ ਥਾਣੇਦਾਰ ਸਾਹਿਬ ਜਿਸ ਤਰ੍ਹਾਂ ਫਿਊਡਲ ਲੈਂਡਲੋਰਡ ਨਹੀਂ ਬਿਹੇਵ ਕਰਦੇ ਹੁੰਦੇ, ਜਿਸ ਤਰ੍ਹਾਂ ਰਾਜੇ ਬਿਹੇਵ ਕਰਦੇ ਸੀ ਪੁਰਾਣੇ ਸਮੇਂ ਦੇ ਵਿੱਚ, ਜਿਹੜਾ ਕੁਛ ਮੈਂ ਕਹਿਤਾ ਕਹਿਤਾ, ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਜੀ। ਥਾਣੇਦਾਰ ਸਾਹਿਬ ਕੁਛ ਨਾ ਕੁਛ ਕਹਿ ਜਾਂਦੇ ਨੇ, ਉਸ ਤੋਂ ਮਗਰੋਂ ਪੱਤਰਕਾਰ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਕਹੇ ਗਏ ਸ਼ਬਦਾਂ ਦੀ ਖੱਲ ਦੇੜੀ ਜਾਂਦੇ ਰਹਿੰਦੇ ਆ। ਪਰ ਇੱਕ ਗੱਲ ਜ਼ਰੂਰ ਆ ਬਈ ਡੈਮੋਕ੍ਰੇਟਿਕ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਢਾਹ ਲੱਗ ਰਹੀ ਆ, ਕਿਉਂਕਿ ਥਾਣੇਦਾਰੀ ਦਾ ਮਤਲਬ ਤੁਸੀਂ ਪੰਜਾਬੀ 'ਚ ਸਮਝਦੇ ਹੋ ਕੀ ਹੁੰਦਾ, ਧਮਕੀਆਂ, ਡੰਡੇ ਦੇ ਜ਼ੋਰ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਹੈਨਾ। ਅਤੇ ਡੈਮੋਕ੍ਰੇਸੀ ਇੱਕ ਡਿਫਰੈਂਟ ਚੀਜ਼ ਹੁੰਦੀ ਆ। ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਹੁੰਦਾ ਬਈ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਉਹਨੇ ਬੜੇ ਸੰਜੀਦਾ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਨੂੰ ਵਿਚਾਰਨਾ ਹੁੰਦਾ ਤੇ ਬੜੇ ਸਲੀਕੇ ਦੇ ਨਾਲ ਬੋਲਣਾ ਹੁੰਦਾ। ਉਹਨੇ ਆਪਣੇ ਜਿਹੜੇ ਓਪੋਨੈਂਟਸ ਹੁੰਦੇ ਨੇ, ਜਿਨ੍ਹਾਂ ਦਾ ਕੋਈ ਡਿਫਰੈਂਟ ਓਪੀਨੀਅਨ ਹੁੰਦਾ, ਉਹਨਾਂ ਦੀ ਵੀ ਗੱਲਬਾਤ ਸੁਣਨੀ ਹੁੰਦੀ ਆ। ਪਰ ਕਈ ਵਾਰੀ ਜਦੋਂ ਦੁਨੀਆ ਥਾਣੇਦਾਰਾਂ ਦੇ ਪੇਸ਼ ਪੈ ਜਾਂਦੀ ਆ ਤੇ ਫਿਰ ਉਹ ਆਪਣੀਆਂ ਮਨਾਹੀਆਂ ਕਰਦੇ ਨੇ ਜਿਹਦੇ ਬੜੇ ਦੂਰ ਰਾਹ ਸਿੱਟੇ ਨਿਕਲਦੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਅਮਰੀਕਾ ਦਾ ਸਿਸਟਮ ਆ ਨਾ ਬਣਿਆ ਹੋਇਆ, ਚੁਣਿਆ ਹੋਇਆ ਡੈਮੋਕ੍ਰੈਟਿਕ ਸੈਟਅਪ ਆ ਜਿਹੜੀ, ਮੈਨੂੰ ਲੱਗਦਾ ਨਹੀਂ ਅੱਜ ਤਾਈਂ ਕੋਈ ਬੰਦਾ ਮਨਾਹੀਆਂ ਕਰ ਗਿਆ ਹੋਵੇ, ਕਿਉਂਕਿ ਬਹੁਤ ਵੱਡਾ ਕੰਟਰੋਲ ਹੁੰਦੀ ਆ। ਜੇ ਇੱਕ ਬੰਦਾ ਕੁਛ ਕਹਿ ਵੀ ਜਾਵੇ ਤੇ ਉਹਨੂੰ ਸੈਨੇਟ ਦੀ ਅਪਰੂਵਲ, ਉਹਨੂੰ ਉਹ ਇਸ ਤਰ੍ਹਾਂ ਦੇ ਕੁਛ ਚੈੱਕਸ ਐਂਡ ਬੈਲੈਂਸਿਸ ਨੇ। ਤੇ ਖੈਰ ਕੋਈ ਗੱਲ ਨਹੀਂ ਜੀ, ਥਾਣੇਦਾਰ ਨੇ ਜਿਹੜਾ ਕੁਛ ਕਹਿਤਾ ਕਹਿਤਾ, ਤੇ ਬਹੁਤਾ ਸੀਰੀਅਸਲੀ ਲੈਣਾ ਵੀ ਨਹੀਂ ਚਾਹੀਦਾ, ਪਰ ਬਹੁਤਾ ਸੀਰੀਅਸਲੀ ਲੈਣਾ ਵੀ ਚਾਹੀਦਾ। ਤੇ ਪਰ ਇਹ ਹੈ ਵੀ ਕਈ ਵਾਰੀ ਜਦੋਂ ਗੱਲਾਂ ਇਹੋ ਜਿਹੀਆਂ ਕੀਤੀਆਂ ਜਾਂਦੀਆਂ ਨੇ ਤੇ ਮਨਾਂ ਨੂੰ ਠੇਸ ਪਹੁੰਚਦੀ ਆ ਵੀ ਤੁਸੀਂ ਕਿਸੇ ਦੇਸ਼ ਬਾਰੇ ਕਹਿ ਦਿਓ ਵੀ ਉਹ ਦੇਸ਼ ਦੇ ਵਿੱਚ ਤਾਂ ਅਸੀਂ ਉੱਥੋਂ ਲੋਕਾਂ ਨੂੰ ਇੱਧਰੋਂ ਸ਼ਿਫਟ ਕਰਕੇ ਇੱਧਰ ਕਰ ਦਿਆਂਗੇ ਤੇ ਅਸੀਂ ਰੀਅਲ ਸਟੇਟ ਡਿਵੈਲਪਮੈਂਟ ਕਰਾਂਗੇ, ਇਹ ਤਾਂ ਬਹੁਤ ਹੀ ਮਤਲਬ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਆ। ਚੱਲ ਰਿਹਾ ਜੀ ਦੁਨੀਆਂ ਦੇ ਵਿੱਚ ਸਾਰਾ ਕੁਛ, ਇਹ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਹਾਂ ਬਈ ਚਲੋ ਇਹ ਤਾਂ ਥਾਣੇਦਾਰ ਸਾਹਿਬ ਨੇ ਜਿਹੜੇ ਪਹਿਲੇ ਵੀ ਨੇ ਉਹ ਆਏ ਨੇ ਤੇ ਗਏ ਨੇ, ਇੱਕ ਪਾਲਿਸੀ ਦੇ ਤਹਿਤ ਕੰਮ ਕਰਦੇ ਰਹੇ ਨੇ। ਸਾਰੀ ਦੁਨੀਆਂ ਦੇ ਵਿੱਚ 69-70 ਦੇਸ਼ਾਂ ਦੇ ਵਿੱਚ ਫੌਜ ਬੈਠੀ ਆ, ਉਹ ਕਾਹਦੇ ਲਈ ਬਿਠਾਈ ਗਈ ਆ, ਜਿੱਥੇ ਜੀ ਕਰਦਾ ਜੇ ਜੀ ਕਰਦਾ ਵੀ ਉੱਥੇ, ਜਿਹੜਾ ਯੂਕਰੇਨ ਦੇ ਵਿੱਚ ਜੋਕਰ ਹੈਗਾ ਇੱਕ, ਉਹਨੂੰ ਫੁਸਲਾ ਕੇ ਭਰਮਾ ਕੇ ਲੜਾਈ ਲੰਮੀ ਕਰਨੀ ਹੈ ਤੇ ਕਰੀ ਜਾਂਦੇ ਨੇ, ਜਦੋਂ ਜੀ ਚਾਹਿਆ ਵੀ ਨਹੀਂ ਆਪਾਂ ਲੜਾਈ ਛੋਟੀ ਕਰਨੀ ਹੈ ਤਾਂ ਛੋਟੀ ਕਰ ਦੇਣਗੇ। ਹਰੇਕ ਥਾਂ ਆਪਣੇ ਇੰਟਰਸਟ ਨੇ ਜੀ, ਪਰ 21ਵੀਂ ਸਦੀ ਦਾ ਮੌਕਾ ਮੰਗ ਕਰਦਾ ਵੀ ਦੇਸ਼ਾਂ ਨੂੰ ਆਪਦਾ ਕੰਮਕਾਰ ਹੀ ਚੰਗੀ ਤਰ੍ਹਾਂ ਸੰਭਾਲਣਾ ਚਾਹੀਦਾ। ਜਿਵੇਂ ਆਪਾਂ ਪਰਿਵਾਰ ਦੇ ਵਿੱਚ ਕਹਿੰਦੇ ਹੁੰਦੇ ਵੀ ਸੱਚੀ ਮੁੱਚੀ ਸਾਰੇ ਪਰਿਵਾਰ ਦੇ ਆਂਢੀ ਗੁਆਂਢੀ ਚਾਚੇ ਤਾਏ ਪਰਿਵਾਰ ਦੇ ਜਿਹੜੇ ਮੈਂਬਰ ਨੇ ਭੈਣ ਭਰਾ ਹੁੰਦੇ ਨੇ, ਇਵੇਂ ਹੀ ਦੁਨੀਆਂ ਜਿਹੜੀ ਦੇਸ਼ਾਂ ਦੇ ਵਿੱਚ ਵੰਡੀ ਹੋਈ ਆ, ਕਿਉਂ ਵੰਡੀ ਗਈ ਆ, ਕਿਵੇਂ ਵੰਡੀ ਗਈ ਆ, ਇਹ ਮਤਲਬ ਹਿਸਟੋਰੀਕਲ ਪਰਸਪੈਕਟਿਵ ਤੋਂ ਤਾਂ ਇਹਦਾ ਕੋਈ ਨਾ ਕੋਈ ਕਾਰਨ ਹੋ ਸਕਦਾ। ਪਰ ਜਿਹੜਾ ਆਮ ਬੰਦਾ ਉਹਦੇ ਲਈ ਇਹਦਾ ਕੋਈ ਬਹੁਤਾ ਮਹਿਨਾ ਨਹੀਂ ਹੁੰਦਾ ਗਾ, ਆਮ ਬੰਦੇ ਨੇ ਤਾਂ ਕੰਮ ਕਰਨਾ, ਕੰਮ ਕਰਕੇ ਆਪਣੀ ਰੋਟੀ ਰੋਜ਼ੀ ਚਲਾਉਣੀ ਹੈ ਤੇ ਜ਼ਿੰਦਗੀ ਨੂੰ ਥੋੜਾ ਬਹੁਤ ਮਾਨਣ ਦੀ ਕੋਸ਼ਿਸ਼ ਕਰਨੀ, ਪਰ ਆਮ ਬੰਦੇ ਨੂੰ ਕੋਲੇ ਮਾਨਣ ਦੀ ਵਿਹਲ ਹੀ ਕਿੱਥੇ ਆ? ਸਿਆਣੇ ਲੋਕ ਤਾਂ ਇਹ ਕਹਿੰਦੇ ਨੇ ਕਿ ਦੇਸ਼ਾਂ ਦੇ ਧਰਮਾਂ ਦੇ ਕਲਚਰ ਦੇ ਵਖਰੇਵਿਆਂ ਜਿਹੜੇ ਬੰਦ ਹੋਣੇ ਚਾਹੀਦੇ ਆ। ਦੁਨੀਆ ਜਿਹੜੀ ਜਦੋਂ ਆਪ ਹੀ ਕਹਿੰਦੇ ਆ ਵੀ ਗਲੋਬਲ ਵਿਲੇਜ ਆ, ਗਲੋਬਲ ਵਿਲੇਜ ਜਦੋਂ ਬਣਾ ਹੀ ਦਿੱਤੀ ਆ ਕੋਈ ਗੱਲ ਨਹੀਂ, ਫਿਰ ਐਡੀ ਕੀ ਗੱਲ ਆ ਬਈ ਤੁਸੀਂ ਫਲਾਨੇ ਦੇਸ਼ ਨੂੰ ਦੱਬਣਾ, ਆਹ ਕਰਨਾ ਉਹ ਕਰਨਾ, ਉੱਥੇ ਲੜਾਈ ਲੜਾਉਣੀ ਆ, ਆਹ ਕਰਨਾ ਜੀ, ਮਤਲਬ ਕਈ ਵਾਰੀ ਗੱਲ ਸਮਝ ਨਹੀਂ ਲੱਗਦੀ। ਦੁਨੀਆ ਜਿਹੜੀ ਹੋਣਾ ਤਾਂ ਇਹ ਚਾਹੀਦਾ ਬਈ ਮਿਊਚੁਅਲ ਕੋਆਪਰੇਸ਼ਨ, ਮਿਲਵਰਤਨ, ਪਿਆਰ ਸਤਿਕਾਰ ਦੇ ਨਾਲ ਸਾਰੇ ਦੇਸ਼ ਆ ਜਿਹੜੇ ਉਹ ਇਕੱਠੇ ਮਿਲ ਬੈਠ ਕੇ ਪ੍ਰੋਗਰਾਮ ਬਣਾਉਣ ਵੀ ਦੁਨੀਆ ਦੇ ਵਿੱਚ ਭੁੱਖਮਰੀ, ਬੇਰੁਜ਼ਗਾਰੀ, ਗਰੀਬੀ ਦਾ ਖਾਤਮਾ ਹੋਵੇ, ਹਰੇਕ ਬੰਦਾ ਸੋਹਣੀ ਜ਼ਿੰਦਗੀ ਜਿਉਵੇ, ਜਿਹੜਾ ਸੋਹਣੀ ਜ਼ਿੰਦਗੀ ਆਲਰੇਡੀ ਜਿਉਂ ਰਿਹਾ ਉਹ ਹੋਰ ਸੋਹਣੀ ਜ਼ਿੰਦਗੀ ਜਿਉਵੇ, ਜਿਹਦੇ ਕੋਲ ਕੁਝ ਸਹੂਲਤਾਂ ਹੈਗੀਆਂ ਉਹ ਸਹੂਲਤਾਂ ਦਾ ਆਨੰਦ ਮਾਣੇ, ਜਿਹਦੇ ਕੋਲ ਨਹੀਂ ਹੈ ਉਹਨੂੰ ਸਹੂਲਤਾਂ ਮਿਲਣ, ਜਿਹਦੇ ਕੋਲ ਬਹੁਤੀਆਂ ਸਹੂਲਤਾਂ ਹੈਗੀਆਂ ਉਹ ਹੋਰ ਖੁਸ਼ ਹੋਵੇ। ਪਰ ਇੱਥੇ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਵੀ ਜਿਹਦੇ ਕੋਲ ਬਹੁਤੀਆਂ ਸਹੂਲਤਾਂ ਉਹਨੂੰ ਉਹਦਾ ਦਿਮਾਗ ਹੀ ਫਿਰ ਜਾਂਦਾ, ਉਹਨੇ ਖੁਸ਼ੀ ਤਾਂ ਕੀ ਹਾਸਲ ਕਰਨੀ ਆ, ਹੋਰ ਹੀ ਚੱਕਰਾਂ ਦੇ ਵਿੱਚ ਪੈ ਜਾਂਦਾ। ਇਹ ਜੀ ਕਿਹਾ ਗਿਆ ਬਈ ਜਿਹੜੇ ਵੈਸੇ ਹੁਣ ਤਾਂ ਤਰੇੜਾਂ ਬਹੁਤ ਪੈ ਗਈਆਂ, ਹੁਣ ਤਾਂ ਤਰੇੜਾਂ ਇੰਨੀਆਂ ਪੈ ਗਈਆਂ ਬਈ ਈਵਨ ਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਾਲੇ ਮਸਲੇ ਤੇ ਜਿਹੜਾ ਬਿਆਨ ਦਿੱਤਾ ਇੰਗਲੈਂਡ, ਫਰਾਂਸ ਤੇ ਜਰਮਨੀ, ਉਹਨਾਂ ਨੇ ਕਾਫੀ ਵਿਰੋਧ ਕੀਤਾ। ਹੋਰਾਂ ਥਾਵਾਂ ਤੇ ਵੀ ਜਿਹੜਾ ਗਾਜ਼ਾ ਸਟ੍ਰਿਪ ਕਿਹਾ ਉਹਦੇ ਬਾਰੇ ਵੀ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਸਟੇਟਮੈਂਟਸ ਆਈਆਂ ਨੇ ਵਿਰੋਧ ਕੀਤਾ। ਵੈਸੇ ਤਾਂ ਇਹ ਹੈ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗਦੀ ਵੀ ਜਿਹੜੀ ਆਪਾਂ ਕਹਿੰਦੇ ਦੁਨੀਆਂ ਦੇ ਵਿੱਚ ਇੱਕ ਦੇਸ਼ ਦੀ ਜਾਂ ਦੋ ਦੇਸ਼ਾਂ ਦੀ, ਚਾਰ ਦੇਸ਼ਾਂ ਦੀ ਸਰਦਾਰੀ ਹੋਵੇ, ਇਹ ਜੀ ਸਰਦਾਰੀ ਕੀ ਕਰਨੀ ਹੈ ਜਦੋਂ ਸਮਾਜ ਆ ਜਿਹੜਾ ਅੰਦਰੋਂ ਤਿੜਕਿਆ ਪਿਆ ਹੋਵੇ? ਤੁਸੀਂ ਕਹੋਗੇ ਨਹੀਂ ਤਿੜਕਿਆ ਨਹੀਂ ਹੈਗਾ, ਡਾਟਾ ਦੱਸਦਾ ਜੀ ਤਿੜਕਿਆ ਹੋਇਆ, ਡਾਟਾ ਦੱਸਦਾ ਵੀ ਅਮੈਰੀਕਨ ਸੋਸਾਇਟੀ ਤਿੜਕੀ ਹੋਈ ਸੋਸਾਇਟੀ ਆ, ਵਿੱਚ ਸਟ੍ਰੇਨਸ ਪਈਆਂ ਨੇ, ਜਿਹੜੀਆਂ ਸਮਾਜ ਦੇ ਵਿੱਚ ਸਟ੍ਰੇਨਸ ਪਈਆਂ ਹੁੰਦੀਆਂ ਨਾ, ਹੌਲੀ ਹੌਲੀ ਉਹ ਹਰੇਕ ਫਰੰਟ ਤੇ ਹਰੇਕ ਮੁਹਾਜ਼ੇ ਨੂੰ ਕਹਿੰਦੇ ਉਹ ਤਰੇੜਾਂ ਦਿਸਣ ਲੱਗ ਜਾਂਦੀਆਂ। ਡੈਮੋਕ੍ਰੇਸੀ ਦਾ ਤਾਂ ਨਾਂ ਨਿਸ਼ਾਨ ਨਹੀਂ ਤੁਹਾਨੂੰ ਪਤਾ ਹੁਣ ਕੋਈ ਮਤਲਬ ਹੈ, ਜੇ ਕੋਈ ਕਹੀ ਜਾਵੇ ਠੀਕ ਹੈ, ਚੋਣਾਂ ਵਾਲਾ ਸਿਸਟਮ, ਡੈਮੋਕ੍ਰੇਸੀ ਚ ਕੱਲੀਆਂ ਚੋਣਾਂ ਹੀ ਨਹੀਂ ਹੁੰਦੀਆਂ ਵੀ ਚੋਣਾਂ ਹੋ ਗਈਆਂ ਤੇ ਚਾਰ ਸਾਲ ਲਈ ਬੰਦੇ ਚੋਣ ਲਏ, ਇਹ ਸਿਰਫ ਡੈਮੋਕ੍ਰੇਸੀ ਨਹੀਂ ਹੈ, ਇਹ ਡੈਮੋਕ੍ਰੇਸੀ ਦਾ ਇੱਕ ਪਾਰਟ ਆ ਬਈ ਚੋਣਾਂ ਹੋ ਗਈਆਂ ਤੇ ਨਿਰਪੱਖ ਚੋਣਾਂ ਜਿਹੜੀਆਂ ਹੋ ਜਾਣ। ਪਰ ਜੇ ਚੋਣਾਂ ਤੋਂ ਪਹਿਲਾਂ ਹੀ ਬੰਦਾ ਮਤਲਬ ਵਾਅਦੇ ਇਹੋ ਜਿਹੇ ਕਰੇ ਬਾਅਦ ਦੇ ਵਿੱਚ ਮਤਲਬ ਜਿਹਦੇ ਰਿਜ਼ਲਟ ਆ ਜਿਹੜੇ ਉਹ ਭੁਗਤਣੇ ਪੈਣ, ਜਾਂ ਜਿਹਦੇ ਰਿਜ਼ਲਟ ਪਤਾ ਵੀ ਮਾੜੇ ਨਿਕਲਣਗੇ। ਫੋਰ ਐਗਜ਼ਾਮਪਲ ਮੈਂ ਇੱਕ ਦਿਨ ਗੱਲ ਕਰਕੇ ਗਿਆ ਸੀ ਵੀ ਜਿਹੜਾ 1600-1700 ਬੰਦਾ ਜਿਹੜਾ ਜਿਨ੍ਹਾਂ ਨੂੰ ਮਾਫ਼ੀ ਦਿੱਤੀ ਆ ਤੇ ਉਹ ਬੰਦੇ ਕੌਣ ਸੀ, ਉਹਨਾਂ ਦਾ ਬੈਕਗਰਾਊਂਡ ਕੀ ਸੀ? ਹੁਣ ਚੋਣਾਂ ਤੋਂ ਪਹਿਲਾਂ ਪਤਾ ਹੀ ਸੀ ਨਾ, ਤੇ ਬਾਅਦ ਦੇ ਵਿੱਚ ਛੱਡ ਵੀ ਦਿੱਤੇ। ਹੁਣ ਸਗੋਂ ਜਿਹੜੇ ਪੁਲਿਸ ਵਾਲੇ ਜਿਹੜੇ ਉਸ ਉਹ ਜਿਹੜਾ ਰੌਲਾ ਰੱਪਾ ਪਿਆ ਉਹਨੂੰ ਕੰਟਰੋਲ ਕਰਨ ਤੇ ਲੱਗੇ ਸੀ, ਹੋ ਸਕਦਾ ਉਹਨਾਂ ਦੇ ਖਿਲਾਫ਼ ਅੰਦਰ ਬਹੁਤ ਜ਼ਿਆਦਾ ਨਫ਼ਰਤ ਭਰ ਦਿੱਤੀ ਗਈ ਹੋਵੇ, ਹੋ ਸਕਦਾ ਉਹ ਅਥਾਰਟੀਜ਼, ਉਹ ਇਨਸਾਨ ਜਿਨ੍ਹਾਂ ਨੇ ਉਦੋਂ ਇਹ ਰੌਲਾ ਰੱਪਾ ਰੋਕਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਦੇ ਖਿਲਾਫ਼ ਕੀ ਕੁਝ ਕਾਰਵਾਈਆਂ ਚੱਲ ਰਹੀਆਂ। ਹੁਣ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਜਿਹਦੀ ਗੱਲ ਚੱਲ ਰਹੀ ਆ ਵੀ ਅਸੀਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਇਹ ਅਬੋਲਿਸ਼ ਕਰ ਦਿਆਂਗੇ, ਇਹ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਨਾ ਇਹਦਾ ਕੰਮ ਆ ਜਿਹੜਾ ਉਹ ਫੈਡਰਲ ਜਿਹੜੇ ਸਟੂਡੈਂਟਸ ਨੂੰ ਲੋਨਸ ਤੇ ਗ੍ਰਾਂਟਸ ਮਿਲਦੀਆਂ ਨੇ ਨਾ, ਕੋਈ 1.5 ਟ੍ਰਿਲੀਅਨ ਡਾਲਰ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਲੋਨ ਤੇ ਗ੍ਰਾਂਟਸ ਮਿਲਦੀਆਂ ਨੇ। ਹੁਣ ਜੇ ਇਹ ਅਬੋਲਿਸ਼ ਹੋ ਗਿਆ, ਹੁਣ ਮੈਨੂੰ ਇਸ ਗੱਲ ਦਾ ਤਾਂ ਪਤਾ ਵੀ ਅਮੀਰਾਂ ਦੇ ਬੱਚੇ ਆ ਉਹਨਾਂ ਨੂੰ ਤਾਂ ਗ੍ਰਾਂਟ ਤੇ ਲੋਨ ਭਾਵੇਂ ਨਾ ਵੀ ਮਿਲੇ, ਪਰ ਜਿਹੜਾ ਆਮ ਵਿਅਕਤੀ ਆ ਜਿਹੜਾ ਗਰੀਬ ਬੰਦਾ, ਤੁਸੀਂ ਕਹੋਗੇ ਗਰੀਬ ਤਾਂ ਇੱਥੇ ਹੈ ਹੀ ਨਹੀਂ ਜੀ, ਨਹੀਂ ਠੀਕ ਹੈ ਜੀ ਤੁਹਾਡੀ ਗੱਲ ਆਪਦੇ ਥਾਂ ਹੈ, ਗਰੀਬ ਹੈ ਨਹੀਂ, ਪਰ ਜਿਹੜਾ ਮਿਡਲ ਕਲਾਸ ਆ ਜਾਂ ਜਿਹਦੇ ਮਾਂ ਪਿਓ ਸਿਰਫ ਜੋਬ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਤਾਂ ਲੋਨ ਸਾਰਿਆਂ ਨੂੰ ਚਾਹੀਦੇ ਹੁੰਦੇ ਨੇ, ਤੇ ਜੇ ਬੱਚਿਆਂ ਨੂੰ ਲੋਨ ਨਾ ਮਿਲੇ ਤਾਂ ਪੜ੍ਹਾਈ ਕਿਵੇਂ ਚੱਲੂ? ਉਹ ਪਤਾ ਨਹੀਂ ਅੱਜ ਕੱਲ੍ਹ ਤਾਂ ਇਹ ਸਿਸਟਮ ਆ ਕਹਿੰਦੇ ਪੜ੍ਹਾਈ ਦੀ ਲੋੜ ਹੀ ਕੋਈ ਨਹੀਂ, ਹਨਾ, ਮੈਂ ਹੈਰਾਨ ਹੁੰਦਾ ਕਹਿੰਦੇ ਪੜ੍ਹਾਈ ਲਿਖਾਈ ਹੈ ਜਿਹੜੀ, ਇਹ ਬੜੀ ਵੱਡੀ ਸਟੇਟਮੈਂਟ ਆ ਜਿਹਦੇ ਤੇ ਅਲੱਗ ਅਲੱਗ ਪੱਤਰਕਾਰਾਂ ਨੇ ਆਪੋ ਆਪਣੇ ਬਿਆਨ ਦਿੱਤੇ ਨੇ, ਕਹਿੰਦੇ ਇਹ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਇਹਦੇ ਵਿੱਚ ਇਹਦੇ ਨਾਲ ਅੰਦਰੋਂ ਜਿਹੜੀ ਗੱਲ ਆ ਜਾਣੀ ਸਿੱਧੀ ਨਹੀਂ, ਅੰਦਰੋਂ ਗੱਲ ਇਹ ਆ ਵੀ ਇਹਦੇ ਨਾਲ ਨਾ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਕੁਝ ਵਿੱਦਿਆ ਇਹੋ ਜਿਹੀ ਦਿੰਦਾ ਜਿਹਦੇ ਨਾਲ ਬੰਦੇ ਨੂੰ ਥੋੜੀ ਜਿਹੀ ਡਾਇਵਰਸਿਟੀ ਬਾਰੇ ਅਕਲ ਆ ਜਾਂਦੀ ਆ, ਇਕੁਇਟੀ ਬਾਰੇ ਅਕਲ ਆ ਜਾਂਦੀ ਆ, ਇਕੁਇਟੀ ਬਈ ਬਰਾਬਰਤਾ ਹੈਨਾ, ਇਨਕਲੂਸਿਵਨੈਸ, ਜਾਂ ਸੋਸ਼ਲ ਜਸਟਿਸ ਪ੍ਰਮੋਟ ਹੋਣਾ ਚਾਹੀਦਾ, ਜਾਂ ਲੌਜਿਕ ਤੇ ਰੀਜ਼ਨਿੰਗ ਵਾਲੇ ਪਾਸੇ ਉਹ ਚਲਿਆ ਜਾਂਦਾ, ਸੋਸ਼ਲ ਅਵੇਅਰਨੈਸ ਆ ਜਾਂਦੀ ਆ ਹੈਨਾ, ਤੇ ਕਹਿੰਦੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤੈਨੂੰ ਬੰਦ ਹੀ ਕਰਦੀ ਆਪਾਂ। ਬੰਦਾ ਕਹਿੰਦਾ ਥੋੜਾ ਜਿਹਾ ਲੈਫਟਿਸਟ ਹੋ ਜਾਂਦਾ ਕਹਿੰਦੇ ਐਜੂਕੇਸ਼ਨ ਲੈ ਕੇ, ਇਸ ਕਰਕੇ ਕਿਉਂ ਨਾ ਬੰਦ ਹੀ ਕਰ ਦਈਏ। ਇਹ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਵੀ ਗੱਲਾਂ ਚੱਲਣੀਆਂ ਨੇ ਜੀ ਦੁਨੀਆ। ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕਰਕੇ ਗਿਆ ਸੀਗਾ ਬਈ ਸਾਡੀ ਜਿਹੜੀ ਇਸ ਵੇਲੇ ਦੁਨੀਆ ਨਾ, ਆ ਸਾਡੇ ਤੋਂ ਪਹਿਲਾਂ ਜਿਹੜੇ 30-40 ਸਾਲ ਸੀ, ਸਾਡੇ ਤੋਂ ਪਹਿਲਾਂ ਤਾਂ ਨਹੀਂ 2000 ਤੋਂ ਕਹੋ ਜੀ, 2000 ਤੋਂ ਪਹਿਲਾਂ ਜਿਹੜੇ 30-40 ਸਾਲ ਸੀ ਨਾ, 1950 ਤੋਂ ਲੈ ਕੇ 20 ਤੱਕ, ਉਸ ਤੋਂ ਪਹਿਲਾਂ ਦਾ ਸਮਾਂ ਛੱਡ ਦਿੰਦੇ ਹਾਂ, ਉਹ ਸੀ ਸਮਾਜ ਡਿਵੈਲਪ ਕਰ ਰਿਹਾ ਸੀ ਲਗਾਤਾਰ, ਤਰੱਕੀ ਹੋ ਰਹੀ ਸੀ, ਸਾਇੰਟਿਫਿਕ ਅਵੇਅਰਨੈਸ ਆਈ ਲੋਕਾਂ ਦੇ ਵਿੱਚ, ਲੋਕਾਂ ਦੀ ਜ਼ਿੰਦਗੀ ਥੋੜੀ ਜਿਹੀ ਸੁਧਰੀ, ਸੋਹਣੀ ਬਣੀ ਜ਼ਿੰਦਗੀ, ਟੈਕਨੋਲੋਜੀ ਜਿਹੜੀ ਸੀਗੀ ਉਹਦੀ ਵਰਤੋਂ ਕਰਕੇ ਆਮ ਬੰਦੇ ਦੀ ਜ਼ਿੰਦਗੀ ਸੋਹਣੀ ਬਣੀ। ਨੋ ਡਾਊਟ ਬੇਰੁਜ਼ਗਾਰੀ ਵਧੀ, ਬਹੁਤ ਸਾਰੇ ਲੋਕ ਆ ਜਿਹੜੇ ਮਸ਼ੀਨੀਕਰਨ ਹੋਣ ਦੇ ਨਾਲ ਉਹ ਜੌਬਸ ਤੋਂ ਬਾਹਰ ਚਲੇ ਗਏ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਗਰੀਬੀ ਵੀ ਵਧੀ, ਭੁੱਖਮਰੀ ਵਧੀ, ਪਰ ਇਹਨਾਂ ਦੇਸ਼ਾਂ ਦੇ ਵਿੱਚ ਮਤਲਬ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਮਿਲਣ ਲੱਗੀਆਂ, ਬੁਢਾਪਾ ਪੈਨਸ਼ਨ ਵਗੈਰਾ, ਫ੍ਰੀ ਐਜੂਕੇਸ਼ਨ, ਦਵਾਈ ਇਲਾਜ ਫ੍ਰੀ, ਉਹਨੂੰ ਕਹਿ ਸਕਦੇ ਹਾਂ ਸਮਾਜ ਨਾ ਜਿਹੜਾ ਅੱਗੇ ਨੂੰ ਵਧ ਰਿਹਾ ਸੀ। ਫੇਰ ਆ ਗਈ ਜੀ ਖੜੋਤ। ਖੜੋਤ ਦਾ ਮਤਲਬ ਕੁਛ ਸਾਲ ਜੋ ਕੁਛ ਹੈ ਸੀ ਉਵੇਂ ਹੀ ਚੱਲਦਾ ਰਿਹਾ, ਮਹਿੰਗਾਈ ਵਧ ਗਈ, ਸਹੂਲਤਾਂ ਉੱਥੇ ਹੀ ਖੜੀਆਂ ਰਹੀਆਂ। ਤਾਂ ਇਨ ਅਦਰ ਸੈਂਸ ਵੀ ਜਿਹੜਾ ਕੁਛ ਮਿਲਦਾ ਸੀ ਉਹ ਓਨਾ ਨਾ ਰਿਹਾ ਖੜੋਤ ਦੇ ਵਿੱਚ ਵੀ। ਉਸ ਤੋਂ ਬਾਅਦ ਨੈਗੇਟਿਵ ਡਿਵੈਲਪਮੈਂਟ, ਨੈਗੇਟਿਵ ਡਿਵੈਲਪਮੈਂਟ ਮਤਲਬ ਸਮਾਜ ਸਾਡਾ ਪਿੱਛੇ ਨੂੰ ਜਾਣ ਲੱਗ ਗਿਆ। ਪਿੱਛੇ ਨੂੰ ਜਾਣ ਦਾ ਪੈਮਾਨਾ ਹੁਣ ਕੀ ਹੁੰਦਾ? ਪਿੱਛੇ ਨੂੰ ਜਾਣ ਦਾ ਪੈਮਾਨਾ ਆਹ ਜਿਹੜਾ ਤੁਸੀਂ 2-4 ਸਾਲ ਪਹਿਲਾਂ ਦੇਖਿਆ ਵੀ ਤੁਸੀਂ ਕੰਮ ਵੀ ਓਨਾ ਹੀ ਕੀਤਾ, ਪਰ ਜਿੰਨੇ ਕੁ ਪੈਸੇ ਤੁਹਾਨੂੰ ਬਣਦੇ ਸੀ ਉਹਦਾ ਮਾਰਕੀਟ ਚ ਉਹਦਾ ਆਉਂਦਾ ਕੁਛ ਨਹੀਂ ਸੀ। ਤੁਹਾਡੇ ਇੰਟਰਸਟ ਰੇਟ ਵੱਧ ਗਏ, ਜ਼ਿੰਦਗੀ ਜਿਉਣੀ ਥੋੜੀ ਜਿਹੀ ਔਖੀ ਹੋ ਗਈ। ਜਿੰਨਾ ਕੁ ਤੁਸੀਂ ਕੰਮ ਕਰਦੇ ਸੀ ਮੁਕਾਬਲਤਨ ਉਹਦੇ ਪੈਸੇ ਨਹੀਂ ਸੀ ਮਿਲਦੇ, ਤੁਸੀਂ ਆਪਣੀਆਂ ਸਹੂਲਤਾਂ ਤੇ ਕੱਟ ਲਾਉਣ ਲੱਗ ਗਏ। ਇਹਨੂੰ ਕਹਿੰਦੇ ਵੀ ਸਮਾਜ ਉੱਥੇ ਨਹੀਂ ਰਿਹਾ, ਸਮਾਜ ਪਿੱਛੇ ਨੂੰ ਚਲਿਆ ਗਿਆ ਥੋੜਾ ਜਿਹਾ। ਨਾਲ ਦੀ ਨਾਲ ਜਿਹੜੀ ਸੋਸ਼ਲ ਅਵੇਅਰਨੈਸ ਸੀ ਉਹਦੇ ਵਿੱਚ ਫਰਕ ਪਿਆ, ਭਾਵੇਂ ਸੋਸ਼ਲ ਮੀਡੀਆ ਆ ਗਿਆ ਪਰ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਨਾ ਖੁਦ ਡੱਡੂ ਬਣਾਤਾ। ਉਹ ਜਿਹੜੀ ਚੀਜ਼ ਬਾਰੇ ਸੋਚਦੇ ਆ, ਜਿਹੜੀ ਚੀਜ਼ ਬਾਰੇ ਪੜ੍ਹਦੇ ਆ, ਜਿਵੇਂ ਉਹਨਾਂ ਦਾ ਆਪਣਾ ਵਿਊ ਹੁੰਦਾ ਨਾ, ਉਹ ਉਸੇ ਤਰ੍ਹਾਂ ਦੇ ਵਿਊਜ਼ ਪੜ੍ਹਦੇ ਆ। ਉਹ ਜਿਹੜੇ ਅੰਦਰ ਵਿਊਜ਼ ਉਹਨਾਂ ਦੇ ਹੁੰਦੇ ਨੇ ਉਹਨਾਂ ਨੂੰ ਹੰਕਾਰਾ ਮਿਲਦਾ, ਉਹਨਾਂ ਨੂੰ ਲੱਗਦਾ ਵੀ ਮੈਂ ਤਾਂ ਬਿਲਕੁਲ ਠੀਕ ਹਾਂ। ਉਹਦਾ ਇੱਕ ਮਤਲਬ ਉਹਦਾ ਤੁਸੀਂ ਜੇ ਝਲਕੀ ਦੇਖਣੀ ਆ, ਤੁਸੀਂ ਸੋਸ਼ਲ ਮੀਡੀਆ ਤੇ ਗਾਲਾਂ ਗੂਲਾਂ ਨਿਕਲਦੀਆਂ ਸੁਣੋ, ਤੁਸੀਂ ਰੌਲਾ ਰੱਪਾ ਪੈਂਦਾ ਸੁਣੋ। ਮੂਰਖਾ ਜਿਹੜੇ ਲੜਦੇ ਹੁੰਦੇ ਆ ਉਹ ਆਪਦੀ ਥਾਂ ਤੇ ਡਟਿਆ ਰਹਿੰਦਾ, ਉਹ ਆਪਦੀ ਥਾਂ ਤੇ ਡਟਿਆ ਰਹਿੰਦਾ। ਕੋਈ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੇਰੀ ਗੱਲ ਭਾਈ ਆਪਦੇ ਥਾਂ ਠੀਕ ਹੋ ਸਕਦੀ ਆ, ਮੈਂ ਵੀ ਆਪਦੇ ਥਾਂ ਠੀਕ ਹੋ ਸਕਦਾ, ਤੇ ਠੀਕ ਹੈ ਤੇਰੇ ਵਿਚਾਰ ਇਸ ਤਰ੍ਹਾਂ ਬਣੇ ਆ, ਕਿਉਂਕਿ ਵਿਚਾਰ ਆ ਜਿਹੜੇ ਹਾਲਾਤਾਂ ਚੋਂ ਨਿਕਲ ਕੇ ਬਣਦੇ ਆ ਨਾ। ਵਿਚਾਰ ਕੋ ਐਂ ਤਾਂ ਬਣਦੇ ਨੇ, ਕਿਸੇ ਨੇ ਦਿਮਾਗ ਦੇ ਵਿੱਚ ਜਿਵੇਂ ਬੀ ਕੰਪਲੈਕਸ ਦਾ ਟੀਕਾ ਲਾਤਾ ਕਿਸੇ ਦੇ ਪੁੜੇ ਦੇ ਉੱਤੇ ਹਨਾ, ਉਹਨੂੰ ਬੀ ਕੰਪਲੈਕਸ ਮਿਲ ਗਿਆ। ਦਿਮਾਗ ਆਏ ਤਾਂ ਹੈ ਨਹੀਂ ਕਿਸੇ ਨੇ ਟੀਕਾ ਲਾਤਾ ਤੇ ਦਿਮਾਗ ਦੇ ਵਿੱਚ ਸਮਝ ਆ ਗਈ। ਵਿਚਾਰ ਆ ਜਿਹੜੇ ਕੰਕਰੀਟ ਕੰਡੀਸ਼ਨ ਚੋਂ ਬਣਦੇ ਆ, ਜਿਹੇ ਜਿਹੇ ਬੰਦਾ ਪ੍ਰੋਬਲਮ ਸੋਲਵ ਕਰਦਾ ਉਹਦੇ ਹੌਲੀ ਹੌਲੀ ਵਿਚਾਰ ਉਹੋ ਜਿਹੇ ਬਣੀ ਜਾਂਦੇ ਆ। ਬੰਦਾ ਆਪਣੇ ਵਿਚਾਰਾਂ ਦੇ ਹਿਸਾਬ ਦੇ ਨਾਲ ਡਿਸਕਸ਼ਨ ਕਰਦਾ, ਫੇਸਬੁੱਕ ਤੇ ਡਾਂਗਾ ਚੱਕ ਲੈਂਦੇ ਆ। ਮਤਲਬ ਜਿਹੜੀ ਸਾਡੀ ਫ੍ਰੀ ਸੁਸਾਇਟੀ, ਫ੍ਰੀ ਥਿੰਕਿੰਗ ਸੀ ਜਿਹੜੀ, ਉਹ ਕਿਤੇ ਉੱਡ ਗਈ। ਵੈਸੇ ਵੀ ਬਾਹਰ ਕਿਤੇ ਨਾ ਕਿਤੇ ਤੁਸੀਂ ਡਿਸਕਸ਼ਨ ਕਰ ਰਹੇ ਹੋਵੋ ਤੇ ਲੋਕ ਜਿਨ੍ਹਾਂ ਦਾ ਉਲਟ ਵਿਊ ਹੁੰਦਾ, ਖਾਸ ਕਰਕੇ ਜਿਹੜੇ ਫਨੈਟਿਕਸ ਹੁੰਦੇ ਨੇ, ਰਿਜਿਡ ਹੁੰਦੇ ਨੇ, ਜ਼ਿਆਦਾ ਕੱਟੜਤਾਵਾਦੀ ਹੁੰਦੇ ਨੇ, ਕਿਸੇ ਤਰ੍ਹਾਂ ਦਾ ਕੱਟੜ ਹੋ ਸਕਦਾ, ਕੋਈ ਨਾਸਤਿਕ ਵੀ ਕੱਟੜ ਹੋ ਸਕਦਾ, ਕੋਈ ਲੈਫਟਿਸਟ ਵੀ ਕੱਟੜ ਹੋ ਸਕਦਾ, ਕੋਈ ਰਿਲੀਜੀਅਸ ਫਨੈਟਿਕ ਵੀ ਹੋ ਸਕਦਾ, ਧਾਰਮਿਕ ਤੌਰ ਤੇ ਕੱਟੜ ਹੋ ਸਕਦਾ ਕੋਈ, ਉਹ ਡਾਂਗਾ ਚੱਕਣ ਨੂੰ ਆ ਜਾਂਦੇ ਨੇ, ਧਮਕੀਆਂ ਦਿੰਦੇ ਨੇ ਆ ਕੇ। ਮਤਲਬ ਇਹ ਹੁੰਦੀਆਂ ਨੈਗੇਟਿਵ ਡਿਵੈਲਪਮੈਂਟ ਜਦੋਂ ਸੁਸਾਇਟੀ ਚ ਹੋਵੇ। ਇਹ ਵੀ ਨੈਗੇਟਿਵ ਡਿਵੈਲਪਮੈਂਟ ਆ ਵੀ ਬਈ ਲੋਕਤੰਤਰ ਦਾ ਯੁੱਗ ਚੱਲ ਰਿਹਾ, ਇੱਥੇ ਇੱਕ ਦੁਨੀਆ ਦੀ ਜਿਹੜੀ ਮਹਾਂਸ਼ਕਤੀ ਆ ਉਹ ਚੁਣਿਆ ਹੋਇਆ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਚੁਣਿਆ ਹੋਇਆ ਪ੍ਰੈਜ਼ੀਡੈਂਟ ਨਹੀਂ ਸਮਝਦਾ, ਉਹ ਕਿਸੇ ਦੇਸ਼ ਦਾ ਰਾਜਾ ਸਮਝਦਾ, ਉਹ ਥਾਣੇਦਾਰ ਸਮਝ ਦੱਸਦੇ ਆਪ ਨੂੰ ਵੀ ਮੈਂ ਕਹਿਤਾ ਬਸ ਠੀਕ ਆ, ਮੈਂ ਕਹਿਤਾ ਤੇ ਐਂ ਕਰਨਾ। ਇਹ ਨੈਗੇਟਿਵ ਡਿਵੈਲਪਮੈਂਟ ਆ ਜੀ ਸਾਡੀ ਸੋਸਾਇਟੀ 'ਚ। ਤੇ ਦੂਸਰੇ ਪਾਸੇ ਮੈਂ ਕੱਲੇ ਇੱਕ ਦੇਸ਼ ਦੀ ਗੱਲ ਨਹੀਂ ਕਰਦਾ, ਦੂਸਰੇ ਪਾਸੇ ਉਹ ਰਸ਼ੀਆ ਦਾ ਡਿਕਟੇਟਰ ਆ ਪੁਤਿਨ, 18-20 ਸਾਲਾਂ ਤੋਂ ਉਹੀ ਪੈਰ ਜਮਾਈ ਬੈਠਾ, ਉਹ ਕਹਿੰਦਾ ਵੀ ਮੈਂ ਆ ਤਾਂ ਮੈਂ ਆ ਬਸ। ਤੇ ਤੀਜੇ ਪਾਸੇ ਤੋਂ ਜਲੈਂਸਕੀ ਵਰਗੇ ਜਿਹੜੇ ਜੋਕਰ ਨੇ ਉਹ ਉਹਨਾਂ ਨੂੰ ਪਤਾ ਵੀ ਮੈਂ ਮਰੀ ਜਾਣਾ, ਮਤਲਬ ਸਾਡੇ ਦੇਸ਼ ਨੇ ਮਰਨਾ ਹੀ ਆ, ਸਾਡੇ ਦੇਸ਼ ਦਾ ਭੱਠਾ ਬੈਠਣਾ ਹੀ ਆ। ਹੁਣ ਇੱਕ ਝੋਟੇ ਦੇ ਨਾਲ ਮੇਰੀ ਗੱਲ ਸੁਣੋ, ਇੱਕ ਪਾਸੇ ਇੱਕ ਝੋਟਾ ਹੋਵੇ ਤੇ ਦੂਜੇ ਪਾਸੇ ਮੇਮਣਾ ਹੋਵੇ, ਮੇਮਣਾ ਝੋਟੇ ਟੱਕਰਾਂ ਮਾਰੀ ਜਾਵੇ, ਹੈਨਾ, ਉਹ ਮੇਮਣੇ ਨੂੰ ਮਤਲਬ ਇਹ ਤਾਂ ਹੋ ਸਕਦਾ ਵੀ ਮੈਂ ਬਹੁਤ ਤਕੜਾ, ਪਰ ਰਿਐਲਿਟੀ ਕੀ ਆ, ਰਿਅਲਿਸਟਿਕ ਹੋਣਾ ਚਾਹੀਦਾ ਨਾ। ਇਵੇਂ ਆ ਉਹ ਯੂਕਰੇਨ ਜ਼ੋਰ ਲਾ ਪਾਸੇ ਆਲੇ ਦੁਆਲੇ ਨਾ ਇਹ ਮੇਮਣਾ ਝੋਟੇ ਨਾਲ ਟੱਕਰ ਲਾਉਣ ਲੱਗਿਆ ਹੋਇਆ, ਆਲੇ ਦੁਆਲੇ ਕੋਈ ਕੋਈ ਕਤੂਰਾ ਕੋਈ ਤੋਤਾ ਉਹ ਰੌਲਾ ਪਾਈ ਜਾਂਦਾ, ਚੱਕਦੇ ਚੱਕਦੇ ਫੱਟੇ ਤੂੰ ਜਿੱਤੇਗਾ। ਮਤਲਬ ਤੁਸੀਂ ਹਾਲਾਤ ਦੇਖੋ ਵੀ ਯੂਕਰੇਨ ਦੇ ਵਿੱਚੋਂ ਨੌਜਵਾਨ ਜਨਤਾ ਜਿਹੜੀ ਨੌਜਵਾਨ ਲੜਕੇ ਨੇ ਇਹਨਾਂ ਦੀ ਵਸੋਂ ਬਹੁਤ ਘੱਟ ਗਈ ਆ, ਉਹ ਪਤਾ ਸਾਹਮਣੇ ਮਰਨਾ ਜਾ ਕੇ ਬੰਦੂਖਾਂ ਚਕਾ ਚਕਾ ਮਰਾਈ ਜਾਂਦੇ ਨੇ। ਅੱਛਾ ਦੂਜੇ ਪਾਸੇ ਰਿਫੂਜੀਜ਼ ਇੰਨੇ ਨੇ, ਦੇਖੋ ਹੁਣ ਬਣਨਾ ਹੀ ਆ, ਜਦੋਂ ਬੰਦੇ ਨੂੰ ਦੇਸ਼ ਤੋਂ ਭੱਜਣਾ ਪੈ ਜਾਵੇ ਬੜੀ ਮਾੜੀ ਹਾਲਤ ਹੁੰਦੀ ਆ, ਉਹ ਦੂਜੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ, ਕਿਤੇ ਸੌਖਾ ਪਿਆ ਆਪਦਾ ਘਰ ਘਾਟ ਛੱਡ ਕੇ ਜਾਣਾ। ਅੱਛਾ ਲੀਡਰਾਂ ਦੇ ਬਿਆਨ ਆਉਂਦੇ ਵੀ ਅਸੀਂ ਸਮਝੌਤਾ ਕਰਾ ਦਾਂਗੇ, ਟਰੰਪ ਸਾਹਿਬ ਨੇ ਵੀ ਕਿਹਾ ਸੀ ਜਦੋਂ ਮੈਂ ਸੱਤਾ 'ਚ ਆ ਗਿਆ 24 ਘੰਟੇ ਦੇ ਵਿੱਚ ਲੜਾਈ ਬੰਦ ਹੋ ਜਾਊਗੀ, ਉਹ ਤਾਂ ਕਹਿੰਦੇ ਇਧਰਲੀ ਲੜਾਈ ਬੰਦ ਹੋ ਜੂ ਤੇ ਉਧਰੋਂ, ਮੈਂ ਤਾਂ ਹੈਰਾਨ ਹੋ ਗਿਆ ਜੀ ਸੁਣ ਕੇ, ਉਹ ਕਹਿੰਦੇ ਗਾਜ਼ਾ ਵਾਲੇ ਪਾਸੇ ਜ਼ਮੀਨ ਹੀ ਲੈ ਲਓ, ਰੀਅਲ ਸਟੇਟ ਡਿਵੈਲਪਮੈਂਟ ਕਰ ਦੇਣੀ ਆ, ਵਾਹ ਬਈ ਵਾਹ, ਦਾਤ ਦੇਣੀ ਬਣਦੀ ਆ ਸਿਆਣਪ ਦੀ, ਹੈਨਾ, ਤੇ ਨਾਲੇ ਜਿਹੜੇ ਸਪੋਰਟ ਕਰਦੇ ਨੇ ਉਹਨਾਂ ਨੂੰ। ਇਹ ਤਾਂ ਉਹੀ ਹੋਇਆ ਨਾ ਪਿੰਡ ਦੇ ਵਿੱਚ, ਕਿਸੇ ਦੀ ਥਾਂ ਸੋਹਣੀ ਆ, ਹੈਨਾ, ਕਿਸੇ ਨੇ ਬਾਗ ਬੂਗ ਲਾਇਆ ਤੇ ਪਿੰਡ ਦਾ ਸਰਪੰਚ ਆ ਜਿਹੜਾ ਉਹ ਧੱਕੇ ਦੇਣਾ ਕਵੇ ਵੀ ਨਹੀਂ, ਮੈਂ ਤਾਂ ਤੇਰੇ ਬਾਗ ਤੇ ਕਬਜ਼ਾ ਕਰ ਲੈਣਾ, ਤੂੰ ਹੋਰ ਕਿਤੇ ਚੱਲੇ, ਤੈਨੂੰ ਘਰ ਹੀ ਕਿਤੇ ਹੋਰ ਲੈ ਦੇਣ, ਘਰ ਹੀ ਕਿਤੇ ਹੋਰ ਲੈ ਦਿੰਦੇ ਲੈ, ਕਹਿੰਦੇ ਇੰਨੇ ਲੱਖਾਂ ਲੋਕਾਂ ਨੂੰ ਕਹਿੰਦੇ ਆਪਾਂ ਹੋਰ ਕਿਤੇ ਵਸਾ ਦਿਆਂਗੇ, ਉਹਦੀ ਰੀਅਲ ਸਟੇਟ ਡਿਵੈਲਪਮੈਂਟ ਕਰਦੇ ਆ, ਕਿਆ ਬਾਤਾਂ ਨੇ। ਇਹ ਨੈਗੇਟਿਵ ਡਿਵੈਲਪਮੈਂਟ ਹੀ ਹੁੰਦੀ ਆ ਦੋਸਤੋ ਜਦੋਂ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਹੋਣ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਜਰਮਨੀ ਦੇ ਵਿੱਚ ਇਹੋ ਜਿਹਾ ਕੁਛ ਹੀ ਹੋਇਆ ਸੀਗਾ, ਜਦੋਂ ਇਹ ਪ੍ਰਚਾਰ ਆ ਨਾ ਜਿਹੜਾ ਹੌਲੀ ਹੌਲੀ ਪ੍ਰਚਾਰ, ਮੈਂ ਤਾਂ ਹੈਰਾਨ ਹੁੰਦਾ ਕਈ ਵਾਰੀ ਸਾਡੇ ਬੰਦੇ ਵੀ ਨਾ, ਉਹ ਵੀ ਬੰਦਾ ਚਾਹੀਦਾ ਤਾਂ ਟਰੰਪ ਵਰਗਾ, ਤੁਸੀਂ ਵੀ ਟਰੰਪ ਦੇ ਨਜ਼ਾਰੇ ਲੈ ਲਿਓ ਕੋਈ ਨਹੀਂ, ਦੋ ਤਿੰਨ ਸਾਲ ਠਹਿਰ ਜੋ ਸਹੀ। ਮੈਂ ਤਿੜਕੇ ਹੋਏ ਸਮਾਜ ਦੀ ਗੱਲ ਕਰਦਾ ਸੀ, ਤਾਕਤ ਹੋਵੇ, ਪੈਸਾ ਹੋਵੇ, ਸਾਰਾ ਕੁਛ ਹੋਵੇ, ਇਟ ਡਜ਼ਨਟ ਮੀਨ, ਨਾ ਵੀ ਸੁਪਰ ਪਾਵਰ ਵਾਲਾ ਹੋਵੇ ਤਾਂ ਇਹਦਾ ਮਤਲਬ ਇਹ ਨਹੀਂ ਵੀ ਸਭ ਕੁਝ ਅੱਛਾ ਹੈ। ਕਿੰਨੇ ਲੋਕ ਮਾਨਸਿਕ ਰੋਗੀ ਬਣ ਰਹੇ ਨੇ US ਦੇ ਵਿੱਚ, ਕਿੰਨੇ ਲੋਕ, ਕਿੰਨੇ ਬੱਚੇ ਅਨਸੈਟਿਸਫਾਈਡ ਨੇ। ਪ੍ਰੋਬਲਮ ਇਹ ਹੈ ਸਾਡੇ ਲੋਕ ਜਦੋਂ ਸੋਚਦੇ ਨੇ ਨਾ, ਉਹ ਆਪਣੇ ਵਰਗੇ ਲੋਕਾਂ ਬਾਰੇ ਸੋਚਦੇ ਨੇ। ਠੀਕ ਹੈ ਦੋਸਤੋ, ਤੁਸੀਂ ਮਿਹਨਤ ਕੀਤੀ ਆ, ਤੁਸੀਂ ਆਰਥਿਕ ਤੌਰ ਤੇ ਮਜ਼ਬੂਤ ਹੋ, ਤੁਸੀਂ ਕੰਮਕਾਰ ਕੀਤੇ ਆ, ਤੁਸੀਂ ਦੋਸਤ, ਤੁਹਾਡੇ ਦੋਸਤ ਮਿੱਤਰ ਅਮਰੀਕਾ 'ਚ ਤਕੜੇ ਹੋ ਸਕਦੇ ਆ, ਵੱਡੇ ਵੱਡੇ ਫਾਰਮ ਹੋ ਸਕਦੇ ਉਹਨਾਂ ਕੋਲੇ, ਉਹਨਾਂ ਕੋਲੇ ਵੱਡੀਆਂ ਵੱਡੀਆਂ ਫੈਕਟਰੀਆਂ ਹੋ ਸਕਦੀਆਂ, ਸੋਹਣੀਆਂ ਜੌਬਸ ਕਰਕੇ ਹੋ ਸਕਦੇ ਕਰਦੇ ਹੋ ਸਕਦੇ ਆ, ਪਰ ਸਾਰੇ ਲੋਕ ਇਸ ਤਰ੍ਹਾਂ ਨਹੀਂ ਹੈ। ਪਿਛਲੇ 15-20 ਸਾਲਾਂ ਦੇ ਵਿੱਚ ਅਮਰੀਕਾ ਦੇ ਵਿੱਚ ਸੁਸਾਈਡ ਰੇਟ ਕਿੰਨਾ ਵਧਿਆ, ਕਿਉਂ ਵਧਿਆ, ਈਵਨ ਜਿਹੜੇ ਮਿਲਟਰੀ ਆਫਿਸਰਸ ਵੀ ਬਾਹਰਲੇ ਦੇਸ਼ਾਂ 'ਚ ਲੜਾਈਆਂ ਲੜ ਕੇ ਆਏ ਨੇ, ਉਹ ਜਦੋਂ ਆ ਕੇ ਆਪਦੇ ਦੇਸ਼ 'ਚ ਟਿਕਦੇ ਨੇ, ਰਿਟਾਇਰ ਹੁੰਦੇ ਨੇ, ਉਹਦੀ ਮਾਨਸਿਕ ਸਥਿਤੀ ਕੀ ਹੁੰਦੀ ਹੈ, ਉਹਨਾਂ ਬਾਰੇ ਆਰਟੀਕਲ ਪੜ੍ਹ ਕੇ ਦੇਖੋ। ਆਮ ਪਰਿਵਾਰ ਆਪਦੇ ਬੱਚੇ 2-3 ਕਿਵੇਂ ਪੜਾਉਂਦਾ, ਉਹ ਮਾੜਾ ਜਿਹਾ ਡਾਟਾ ਇਕੱਠਾ ਕਰਕੇ ਦੇਖਿਓ। ਘਰ ਦੇ ਵਿੱਚ ਕੋਈ ਇੱਕ ਬੰਦਾ ਬਿਮਾਰ ਹੋ ਜਾਵੇ, ਕੈਂਸਰ ਹੋ ਜਾਵੇ, ਇਲਾਜ ਇੰਨਾ ਮਹਿੰਗਾ, ਤੁਸੀਂ ਕਹੋਗੇ ਇੰਸ਼ੋਰੈਂਸ ਕਰਾ ਲਓ, ਉਹ ਭਲਿਓ ਮਾਨਸੋ, ਡੁੱਬੀ ਤਾਂ ਜੇ ਸਾਹ ਨਾ ਆਇਆ, ਜੇ ਇੰਸ਼ੋਰੈਂਸ ਕਰਨ ਜੋਗੇ ਪੈਸੇ ਹੋਣ ਫਿਰ ਤਾਂ ਜ਼ਰੂਰ ਕਰਾ ਲੇ ਬੰਦਾ ਇੰਸ਼ੋਰੈਂਸ, ਪਰ ਪਬਲਿਕ ਹੈਲਥ ਕੇਅਰ ਸਿਸਟਮ ਕਿਉਂ ਨਹੀਂ ਹੈ। ਮੈਂ ਅਮਰੀਕਾ ਦੀ ਗੱਲ ਕਰ ਰਿਹਾ, ਦੁਨੀਆਂ ਦੀ ਸਭ ਤੋਂ ਵੱਡੀ ਸੁਪਰ ਪਾਵਰ ਜਿਹਦੇ ਕੋਲ ਸਭ ਤੋਂ ਵੱਧ ਬੰਬ ਨੇ, ਅੰਦਰੋਂ ਤਰੇੜਾਂ ਪਈਆਂ ਹੋਈਆਂ ਸਮਾਜ ਦੇ ਵਿੱਚ। ਤੁਹਾਨੂੰ ਮੇਰੀ ਗੱਲ ਗਲਤ ਲੱਗੂ, ਤੁਹਾਨੂੰ ਪੂਰੀ ਆਜ਼ਾਦੀ ਹੈ ਜੀ, ਸੋਚੀ ਜਾਓ, ਪਰ ਤਹੀਆ ਤਾਂ ਕਰੋ ਵੀ ਆਰਟੀਕਲ ਫਰੋਲ ਕੇ ਦੇਖੋ ਥੋੜੇ ਬਹੁਤ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਤਿੜਕਿਆ ਹੋਇਆ ਸਮਾਜ ਅੰਦਰੋਂ। ਸਾਡਾ ਸਮਾਜ ਵੀ ਸਾਡਾ ਕੈਨੇਡਾ ਨੂੰ ਸਵਰਗ ਕਹਿੰਦੇ ਆ ਨੋ ਡਾਊਟ ਸਵਰਗ ਆ ਪਰ ਅੰਦਰੋਂ ਸਾਡਾ ਸਮਾਜ ਵੀ ਹੌਲੀ ਹੌਲੀ ਤਿੜਕ ਰਿਹਾ ਡਿਪਰੈਸ਼ਨ ਦੇ ਕੇਸ ਮਾਨਸਿਕ ਰੋਗੀਆਂ ਦੇ ਕੇਸ ਆ ਜਿਹੜੇ ਟਰੰਪ ਸਾਹਿਬ ਰੌਲਾ ਪਾਉਂਦੇ ਨੇ ਵੀ ਇਧਰੋਂ ਤੁਹਾਡੇ ਨਸ਼ਾ ਆਉਂਦਾ ਇਧਰੋਂ ਤਾਂ ਆਉਂਦਾ ਠੀਕ ਹੈ ਇਧਰੋਂ ਵੀ ਆਉਂਦਾ ਬਹੁਤ ਉਹਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਆਲਰੇਡੀ ਅਮਰੀਕਾ ਦੇ ਵਿਚ ਵੱਡੇ ਵੱਡੇ ਸ਼ਹਿਰਾਂ ਦੇ ਵਿਚ ਡਾਊਨ ਟਾਊਨ ਦੇ ਵਿਚ ਜਾਓ ਨਸ਼ਾ ਮਤਲਬ ਐਂ ਤੁਸੀਂ ਹੈਰਾਨ ਹੋ ਜਾਓਗੇ ਨੌਜਵਾਨ ਬੱਚੇ ਲੜਕੇ ਲੜਕੀਆਂ ਸ਼ਰੇਆਮ ਨਸ਼ਾ ਲੈ ਰਹੇ ਨੇ ਜੀ ਕਈ ਵਾਰੀ ਨਾ ਏਜੰਡਾ ਹੋਰ ਹੁੰਦਾ ਉਹ ਏਜੰਡੇ ਨੂੰ ਪ੍ਰਚਾਰ ਕਰਨ ਲਈ ਕੁਛ ਇਹੋ ਜਿਹੇ ਪਾਪੂਲਰ ਮੁੱਦੇ ਚੱਕੇ ਜਾਂਦੇ ਨੇ ਲੋਕਾਂ ਨੂੰ ਅਪੀਲ ਕਰਦੇ ਨੇ ਇਹ ਪਾਪੂਲਰ ਮੁੱਦਾ ਚੱਕਿਆ ਉਹਨਾਂ ਨੇ ਵੀ ਨਸ਼ਾ ਖਤਮ ਕਰ ਦਾਂਗੇ ਨਸ਼ਾ ਜਿਵੇਂ ਨਸ਼ਾ ਜਿਹੜਾ ਸਿਰਫ ਅਮਰੀਕਾ ਤੇ ਕੈਨੇਡਾ ਚ ਆਉਂਦਾ ਹੋਵੇ ਅੱਛਾ ਜੇ ਕੋਈ ਅੱਛਾ ਦੂਜੀ ਗੱਲ ਇਹ ਆ ਮੈਂ ਹੈਰਾਨ ਹੁੰਦਾ ਠੀਕ ਆ ਇਹ ਆਪਾਂ ਇੱਕ ਮਿੰਟ ਲਈ ਮੰਨ ਲੈਂਦੇ ਹਾਂ ਵੀ ਸਾਰੇ ਦਾ ਸਾਰਾ ਨਸ਼ਾ ਹੀ ਕੈਨੇਡਾ ਤੇ ਮੈਕਸੀਕੋ ਤੋਂ ਆਉਂਦਾ ਮੈਂ ਇੱਕ ਮਿੰਟ ਲਈ ਆਪਾਂ ਮੰਨ ਲਈਏ ਆਉਂਦਾ ਚਲੋ ਵਰਤਦਾ ਕੌਣ ਕਿਉਂ ਵਰਤਦੇ ਨੇ ਨਸ਼ਾ ਬੇਸਿਕ ਜਿਹੜੀ ਗੱਲ ਆ ਕੋਈ ਬੰਦਾ ਨਸ਼ਾ ਯੂਜ਼ ਕਿਉਂ ਕਰਦਾ ਕੋਈ ਬੰਦਾ ਡਰੱਗ ਅਡਿਕਟ ਕਿਉਂ ਬਣਦਾ ਅਲੱਗ ਦੇਖੋ ਅਲੱਗ ਅਲੱਗ ਓਪੀਨੀਅਨ ਹੋ ਸਕਦੇ ਨੇ ਮੈਂ ਬਾਕੀ ਓਪੀਨੀਅਨ ਦਾ ਵੀ ਸਤਿਕਾਰ ਕਰਦਾ ਬੇਸਿਕਲੀ ਜਦੋਂ ਤੁਸੀਂ ਡਿਟੇਲ ਚ ਜਾਓਗੇ ਘੰਟਿਆਂ ਬਦੀ ਡਿਸਕਸ਼ਨ ਚੱਲ ਸਕਦੀ ਹੈ ਵੀ ਨੌਜਵਾਨ ਬੱਚੇ ਨਸ਼ਾ ਕਿਉਂ ਵਰਤਣ ਲੱਗਦੇ ਨੇ ਕੀ ਉਹਨਾਂ ਨੂੰ ਸ਼ੌਕ ਹੁੰਦਾ ਕੀ ਬੰਦਾ ਜਿਹੜਾ ਨਸ਼ਾ ਇੱਕ ਵਾਰ ਵਰਤਣ ਲੱਗ ਜੇ ਕੀ ਉਹ ਛੱਡ ਸਕਦਾ ਈਜ਼ੀਲੀ ਮੈਂ ਕਹਿੰਦਾ ਮੇਰਾ ਮੰਨਣਾ ਜੇ ਬੰਦਾ ਜ਼ਿੰਦਗੀ ਤੋਂ ਸੰਤੁਸ਼ਟ ਆ ਪੂਰਾ ਜੇ ਬੰਦਾ ਪੂਰਾ ਆਨੰਦ ਦੇ ਵਿੱਚ ਰਹਿੰਦਾ ਜੇ ਬੰਦਾ ਸਹਿਜ ਅਵਸਥਾ ਚ ਰਹਿੰਦਾ ਬੰਦਾ ਮੀਨਸ ਇਨਸਾਨ ਲੇਡੀ ਵੀ ਹੋ ਸਕਦੀ ਹੈ ਮੇਲ ਫੀਮੇਲ ਜੇ ਉਹ ਜਿੰਨੀ ਕੁ ਮਿਹਨਤ ਕਰਦਾ ਉਹਨੂੰ ਮਿਹਨਤ ਦਾ ਮੁੱਲ ਮਿਲਦਾ ਜ਼ਿੰਦਗੀ ਨੂੰ ਲਾਈਫ ਨੂੰ ਇੰਜੋਏ ਕਰ ਰਿਹਾ ਉਹਦਾ ਜਿਹੜਾ 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 ਡੋਪਾਮਾਈਨ ਲੈਵਲ ਆ ਜਿਹੜਾ ਉਹਦਾ ਗੁੱਡ ਫੀਲ ਹਾਰਮੋਨ ਆ ਉਹ ਪੂਰੇ ਪ੍ਰੋਪਰਲੀ ਜਨਰੇਟ ਹੋ ਰਹੇ ਨੇ ਉਹਨੂੰ ਪੂਰਾ ਆਨੰਦ ਆ ਪਰਿਵਾਰਕ ਤੌਰ ਤੇ ਵੀ ਫੈਮਿਲੀ ਤੌਰ ਤੇ ਵੀ ਫਾਈਨੈਂਸ਼ੀਅਲੀ ਸਟੇਬਲ ਵੀ ਹੈਗਾ ਉਹ ਹੈਨਾ ਸਾਰਾ ਕੁਛ ਠੀਕ ਆ ਉਹ ਤਾਂ ਨਸ਼ੇ ਨੂੰ ਲੱਤ ਨਹੀਂ ਮਾਰਦਾ ਉਹ ਕਿਉਂ ਨਸ਼ਾ ਯੂਜ਼ ਕਰੂਗਾ ਅੱਛਾ ਹੁਣ ਦੇਖੋ ਦੂਸਰਾ ਪਾਸਾ ਜੇ ਤਿੜਕਿਆ ਹੋਇਆ ਸਮਾਜ ਆ ਜਿੱਥੇ ਮਾਂ ਪਿਓ ਬੱਚੇ ਮਾਂ ਪਿਓ ਦੀ ਲੜਾਈ ਹੁੰਦੀ ਹੈ ਮਾਂ ਪਿਓ ਅਲੱਗ ਹੋਏ ਹੋਏ ਨੇ ਬੱਚਾ ਛੋਟਾ ਬੱਚੇ ਇਹ ਨਹੀਂ ਪਤਾ ਲੱਗਦਾ ਮੇਰੀ ਮਾਂ ਮੇਰੇ ਨਾਲ ਮਿਸਬਿਹੇਵ ਕਰਦੀ ਹੈ ਮੇਰੇ ਪਿਓ ਕਰਕੇ ਕਰਦੀ ਮੇਰਾ ਪਿਓ ਮੈਨੂੰ ਛੋਟਾ ਬੱਚਾ ਮੈਨੂੰ ਖਰਚਾ ਪਾਣੀ ਨਹੀਂ ਮਿਲਦਾ ਗਾ ਜੇ ਮੈਂ ਪੜ੍ਹਾਈ ਕਰਨ ਜਾਂਦਾ ਉੱਥੇ ਮੇਰੀ ਡਿਸਕ੍ਰੀਮੀਨੇਸ਼ਨ ਮੇਰੇ ਨਾਲ ਹੁੰਦੀ ਹੈ ਮੇਰੇ ਗੋਰੇ ਕਾਲੇ ਬਰਾਊਨ ਦਾ ਵਿਤਕਰਾ ਹੁੰਦਾ ਜੇ ਮੈਂ ਕਿਤੇ ਕੰਮ ਕਰਦਾ ਤੇ ਮੈਨੂੰ ਕੰਮ ਨਹੀਂ ਮਿਲਦਾ ਗਾ ਮੈਂ ਮੁਕਾਬਲਤਨ ਮੈਂ ਮਾੜੇ ਸਕੂਲ ਚ ਪੜ੍ਹਦਾ ਹੋਰ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦੇ ਮਾਂ ਪਿਓ ਤਕੜੇ ਸੋਹਣੇ ਸਕੂਲਾਂ ਚ ਪੜ੍ਹਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿਚ ਤੇ ਉਹ ਬੱਚੇ ਨੂੰ ਜੇ ਕੋਈ ਇਹੋ ਜਿਹਾ ਉਸ ਵੇਲੇ ਜਦੋਂ ਉਹਦੀ ਮਾਨਸਿਕ ਹਾਲਤ ਉਖੜੀ ਹੁੰਦੀ ਹੈ ਉਹਨੂੰ ਕੋਈ ਸਮਾਜ ਵਿਰੋਧੀ ਅੰਸਰ ਉਕਸਾ ਕੇ ਪੜੋਸ ਕੇ ਉਹਨੂੰ ਨਸ਼ੇ ਤੇ ਲਾ ਲੈਂਦਾ ਤੇ ਕਸੂਰ ਉਹਦਾ ਕਿਵੇਂ ਹੋਇਆ ਇੱਕ ਵਾਰੀ ਮੂੰਹ ਨੂੰ ਲੱਗ ਗਿਆ ਨਸ਼ਾ ਉਹ ਨਹੀਂ ਛੱਡਿਆ ਜਾ ਸਕਦਾ ਉਹਦੇ ਲਈ ਪੂਰੇ ਦਾ ਪੂਰਾ ਪ੍ਰੋਗਰਾਮ ਹੁੰਦਾ ਛੱਡਣ ਦਾ ਤੁਸੀਂ ਨਸ਼ੇ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ ਚਾਹ ਦਾ ਕੱਪ ਛੱਡ ਕੇ ਦਿਖਾਓ ਜੀ ਇੱਥੋਂ ਉੱਥੇ ਉੱਥੇ ਟਿਮ ਹਾਰਟਨ ਦੇ ਚਾਹ ਪੀ ਲਈ ਉੱਥੋਂ ਉੱਥੇ ਕਿਸੇ ਘਰੇ ਚਾਚੇ ਦੇ ਮੁੰਡੇ ਦੇ ਘਰੇ ਚਾਹ ਪੀ ਲਈ ਉੱਥੋਂ ਉੱਥੇ ਦਫ਼ਤਰ ਜਾ ਕੇ ਚਾਹ ਪੀ ਲਈ ਉੱਥੋਂ ਗਏ 4 ਵਜੇ ਘਰ ਕਿਹਾ ਉਹ ਥੱਕ ਗਏ ਜੀ ਚਾਹ ਬਣਾ ਦਿਓ ਤੁਸੀਂ ਸਿਰਫ ਚਾਹ ਦਾ ਕੱਪ ਨਹੀਂ ਛੱਡ ਸਕਦੇ ਤੁਸੀਂ ਕੌਫੀ ਦਾ ਕੱਪ ਨਹੀਂ ਛੱਡ ਸਕਦੇ ਵੀਕਐਂਡ ਆਉਂਦਾ ਪਹਿਲਾਂ ਮਨ ਦੇ ਵਿੱਚ ਨਾ ਚੂਹੇ ਨੱਚਣ ਲੱਗ ਜਾਂਦੇ ਪੈਗ ਸ਼ੈਗ ਲਾਉਣਾ ਬੀਅਰ ਲਾਈਏ ਵਾਈਨ ਲਾਈਏ ਕਿਹੜੀ ਲਾਈਏ ਹਾਲਾਤ ਸਮਝੋ ਜਿਹੜਾ ਜਿਹੜੇ ਨਾ ਜਿਹੜੇ ਉਹ ਚੱਕਰਾਂ ਚ ਪਏ ਨੇ ਨਾ ਨਸ਼ੇ ਦੇ ਚੱਕਰਾਂ ਦੇ ਵੀ ਜਿਹੜੇ ਐਡਿਕਟਿਡ ਹੋ ਗਏ ਉਹ ਬਹੁਤ ਔਖਾ ਛੱਡਣਾ ਦੋਸਤੋ ਬੰਦਾ ਸਾਰਾ ਕੁਝ ਛੱਡ ਦੂਗਾ ਉਹਨੂੰ ਤਿਆਰ ਕਰਨਾ ਉਹਦੇ ਲਈ ਵੀ ਵਧੀਆ ਸੋਹਣਾ ਸਮਾਜ ਚਾਹੀਦਾ ਕੋਆਪਰੇਟਿਵ ਲੋਕ ਚਾਹੀਦੇ ਆ ਰੀਹੈਬਲੀਟੇਸ਼ਨ ਪ੍ਰੋਗਰਾਮ ਚਾਹੀਦੇ ਆ ਮੁੜ ਵਸੇਬਾ ਜਿਹਨੂੰ ਕਹਿੰਦੇ ਆ ਇੱਕ ਵਾਰੀ ਪਹਿਲਾਂ ਦਾ ਟੈਗ ਹੀ ਲੱਗ ਗਿਆ ਨਾ ਬੰਦਾ ਨਸ਼ਾ ਕਰਦਾ ਉਹਦੇ ਨਾਲ ਬੋਲਣੋਂ ਹੀ ਛੱਡ ਦਿੰਦੇ ਆ ਨਾਲ ਦੇ ਜਵਾਕ ਮਾਂ ਪਿਓ ਉਹਦੇ ਨਾਲ ਖੇਡ ਆਪਦੇ ਜਵਾਕਾਂ ਨੂੰ ਖੜਾਉਣਾ ਛੱਡ ਠੀਕ ਹੈ ਡਿਫੈਂਸਿਵ ਅਪਰੋਚ ਉਹਨਾਂ ਦੀ ਆਪਣੇ ਜਦੋਂ ਠੀਕ ਹੋ ਜੇ ਉਦੋਂ ਵੀ ਕਹਿਣਗੇ ਮਤਲਬ ਜਿਹੜਾ ਇੱਕ ਵਾਰੀ ਲੇਬਲ ਲੱਗਿਆ ਹੋਵੇ ਨਾ ਉਹਨੂੰ ਲਾਉਣਾ ਦੋਸਤੋ ਬਹੁਤ ਔਖਾ ਇਹ ਨਸ਼ੇ ਦੀ ਜਿਹੜੀ ਜ਼ਿੰਦਗੀ ਆ ਨਾ ਨਸ਼ਈਆਂ ਦੀ ਜ਼ਿੰਦਗੀ ਇਹ ਵਨ ਵੇ ਟ੍ਰੈਫਿਕ ਆ ਇੱਕ ਵਾਰੀ ਜਿਹੜਾ ਚਲਿਆ ਗਿਆ ਬਸ ਇਸ ਕਰਕੇ ਜਾਣ ਤੋਂ ਰੋਕਣਾ ਪਰ ਪ੍ਰੋਬਲਮ ਇਹ ਆ ਥਾਂ ਥਾਂ ਨਸ਼ੇ ਚ ਪਾਉਣ ਵਾਲੇ ਬੈਠੇ ਨੇ। ਅਮਰੀਕਾ ਦੀ ਛੱਡੋ, ਇੱਥੇ ਸਕੂਲਾਂ ਦੇ ਵਿੱਚ ਨਸ਼ੇ ਵਾਲੇ ਫਿਰਦੇ ਨੇ ਜੀ, ਆਲੇ ਦੁਆਲੇ ਫਿਰਦੇ ਨੇ, ਖੁੱਲਿਆਂ ਮਿਲਦਾ, ਪੁਲਿਸ ਨੂੰ ਪਤਾ, ਪ੍ਰਿੰਸੀਪਲ ਨੂੰ ਵੀ ਪਤਾ, ਪ੍ਰਿੰਸੀਪਲ ਦੇ ਹੱਥ ਬੰਨੇ, ਤੁਸੀਂ ਬੈਗ ਨਹੀਂ ਚੈੱਕ ਕਰ ਸਕਦੇ। ਕੀ ਕਰੋਗੇ ਪ੍ਰਿੰਸੀਪਲ, ਬੈਗ ਚੈੱਕ ਕਰ ਲੂ? ਉਹ ਬੈਗ ਦਾ ਛੱਡੋ ਜੀ, ਤੁਸੀਂ ਆਪਦੇ ਜਵਾਕ ਦਾ ਬੈਗ ਚੈੱਕ ਕਰਕੇ ਦਿਖਾਓ ਮੈਨੂੰ, ਤੁਸੀਂ ਆਪਦੇ 15 ਸਾਲ ਦੇ ਬੱਚੇ ਦੇ ਸਾਹਮਣੇ ਬੈਗ ਚ ਹੱਥ ਪਾ ਕੇ ਦਿਖਾਓ। ਉਹਨੇ ਕਹਿਣਾ, ਡੈਡ ਵਾਟ ਆਰ ਯੂ ਡੂਇੰਗ, ਇਟਸ ਮਾਈ ਬੈਗ। ਮਤਲਬ ਤੁਹਾਡੇ ਸਿਰ ਦੇ ਉੱਤੇ ਜਦੋਂ ਕਹਿੰਦੇ ਨੇ ਇਟਸ ਮਾਈ ਬੈਗ, ਸਾਨੂੰ ਆਏ ਲੱਗਦਾ ਜਿਵੇਂ ਡੰਡਾ ਮਾਰਦਾ ਹੋਵੇ ਤੁਹਾਡੇ ਸਿਰ ਤੇ, ਵੀ ਪਿਓ ਦਿਆ ਪੁੱਤਾ ਬੈਗ ਤਾਂ ਤੇਰਾ, ਲੈ ਕੇ ਤਾਂ ਤੇਰੇ ਪਿਓ ਨੇ ਹੀ ਦਿੱਤਾ। ਮਤਲਬ ਸਾਡੇ ਜਿਹੜੇ ਸਮੀਕਰਨ ਨੇ ਨਾ, ਜਿਹੜੀਆਂ ਇਕੁਏਸ਼ਨ ਨੇ ਸਮਾਜ ਨੇ ਇਹੋ ਜਿਹੀਆਂ ਬਣਾਤੀਆਂ, ਅਸੀਂ ਦੀ ਬਜਾਏ ਮੈਂ, ਅਸੀਂ ਨੀ ਵੀ ਅਸੀਂ, ਇਹ ਸਾਡਾ ਘਰ ਆ, ਇਹ ਮੇਰਾ ਘਰ ਆ ਜੀ, ਆ ਬੈਗ ਮੇਰਾ ਹੈ ਨਾ, ਆ ਕਮਰਾ ਮੇਰਾ, ਸਾਡਾ ਨੀ ਘਰ, ਸਾਡੇ ਦੇ ਵਿੱਚ ਕਮਰਾ ਤੇਰਾ, ਠੀਕ ਹੈ ਥਾਂ ਹੈ ਪਰ ਘਰ ਤਾਂ ਸਾਡਾ ਹੀ ਆ, ਮੈਂ ਮੇਰਾ ਮੇਰੀ ਖੁਸ਼ੀ, ਉਹ ਐਂ ਨੀ ਪਤਾ, ਸਮਾਜ ਦੀ ਸਾਂਝੀ ਖੁਸ਼ੀ ਹੁੰਦੀ ਹੈ, ਪਰਿਵਾਰ ਦੀ ਸਾਂਝੀ ਖੁਸ਼ੀ ਹੁੰਦੀ ਹੈ। ਪਰਿਵਾਰ ਦੇ ਵਿੱਚ ਜੇ ਇੱਕ ਬੰਦਾ ਆਪਣੀ ਖੁਸ਼ੀ ਲੱਭੀ ਜਾਵੇ ਨਾ, ਉਹ ਪਰਿਵਾਰ ਚੁੱਲੂ ਬੋਲਣ ਲੱਗ ਜਾਂਦੇ ਆ, ਸਾਰਿਆਂ ਦੀ ਖੁਸ਼ੀ ਸਾਂਝੀ ਹੁੰਦੀ ਹੈ। ਅੱਛਾ, ਓਫੈਂਸਿਵ ਅਸੀਂ ਸਾਰੇ ਇੰਨੇ ਹੁੰਦੇ ਹਾਂ, ਸਾਡੇ ਸਮਾਜ ਨੇ ਸਾਨੂੰ ਓਫੈਂਸਿਵ ਬਣਾਤਾ, ਪਿਓ ਪੁੱਤ ਭੈਣ ਭਰਾ ਕੋਈ ਜਿਹਨੂੰ ਮਰਜ਼ੀ ਕੋਈ ਗੱਲ ਕਹੇ। ਪਹਿਲਾਂ ਚਲੋ ਸਾਂਝੇ ਪਰਿਵਾਰਾਂ ਚ ਬਹੁਤ ਗੱਲਾਂ ਮਾੜੀਆਂ ਹੁੰਦੀਆਂ ਸੀ, ਪਰ ਬਹੁਤ ਗੱਲਾਂ ਚੰਗੀਆਂ ਵੀ ਹੁੰਦੀਆਂ ਸੀ, ਚਾਚੇ ਤਾਏ। ਮੈਨੂੰ ਪਤਾ ਵੀ ਅਸੀਂ ਸਕੂਲਾਂ ਸਕੂਲਾਂ ਆਲੇ ਦੁਆਲੇ ਘਰ ਤੋਂ ਬਾਹਰ ਸ਼ਰਾਰਤ ਕਰਨੀ ਤੇ ਗੁਆਂਢੀਆਂ ਨੇ ਨਾ ਜਾ ਕੇ ਪਹਿਲਾਂ ਵੱਡੇ ਭਰਾ ਨੂੰ ਮਾਂ ਪਿਓ ਨੂੰ ਦੱਸ ਦੇਣਾ ਤੁਹਾਡਾ ਜਵਾਕ ਐਂ ਕਰਦਾ ਸੀ, ਹੈਨਾ, ਤਾਂ ਉਹਨਾਂ ਨੇ ਸਗੋਂ ਸ਼ਾਬਾਸ਼ ਦੇਣੀ ਵੀ ਹਾਂ ਤੁਸੀਂ ਚਾਚੇ ਤਾਏ ਚੰਗੇ ਹੋ। ਜਾਂਦਿਆਂ ਦੇ ਕੰਨ ਖਿੱਚੇ ਹੋਣੇ, ਉਹ ਤੁਸੀਂ ਕਿੱਥੇ ਫਿਰਦੇ ਸੀ? ਮਨ ਚ ਗੁੱਸਾ ਤਾਂ ਆਉਂਦਾ ਸੀਗਾ ਵੀ ਉਹਨਾਂ ਨੇ ਸਾਨੂੰ ਦੱਸਿਆ ਕਿਉਂ, ਪਰ ਆਪਸ ਵਿੱਚ ਦੀ ਪ੍ਰੇਮ ਇੰਨਾ ਸੀ ਪਿੰਡ ਦੇ ਲੋਕਾਂ ਦਾ ਵੀ ਲੋਕ ਚੰਗਾ ਐਪਰੀਸ਼ੀਏਟ ਕਰਦੇ ਸੀ ਵੀ ਸਾਡੇ। ਅੱਜ ਕੱਲ ਤੁਸੀਂ ਕਿਸੇ ਪਰਿਵਾਰ ਦੇ ਮੈਂਬਰ ਬਾਰੇ ਦੂਜੇ ਪਰਿਵਾਰ ਦੇ ਮੈਂਬਰ ਕੋਲੇ ਗੱਲ ਕਰਕੇ ਦਿਖਾਓ, ਪ੍ਰਾਈਵੇਸੀ ਇੰਨੀ ਆ ਜੀ, ਕੌਨਫੀਡੈਂਸ਼ੀਅਲਟੀ, ਪ੍ਰਾਈਵੇਸੀ, ਤੁਸੀਂ ਗੱਲ ਹੀ ਨਹੀਂ ਕਰ ਸਕਦੇ। ਤੁਹਾਡੇ ਸਾਹਮਣੇ ਤੁਹਾਡੇ ਰਿਸ਼ਤੇਦਾਰ ਦਾ ਬੱਚਾ ਨਸ਼ਾ ਲੈਂਦਾ ਹੋਵੇ, ਤੁਸੀਂ ਗੱਲ ਨਹੀਂ ਕਰ ਸਕਦੇ। ਅੱਛਾ, ਤੁਹਾਨੂੰ ਡਰ ਲੱਗੂ ਵੀ ਜੇ ਮੈਂ ਗੱਲ ਕਹੂੰ ਮਾਂ ਪਿਓ ਨੂੰ ਕਹਿਣਾ ਮੇਰੀ ਇਹ ਕੌਣ ਹੁੰਦਾ, ਇਹ ਤਾਂ ਜਾਣ ਬੁੱਝ ਕੇ ਕਹਿੰਦਾ, ਬੱਚਾ ਤਾਂ ਤੁਹਾਡਾ ਦੁਸ਼ਮਣ ਹੀ ਬਣ ਜੂਗਾ। ਮਤਲਬ ਜਿਹੜੀਆਂ ਵੈਲਿਊ ਸੀ ਨਾ, ਮੌਜੂਦਾ ਸਿਸਟਮ ਨੇ ਆਹ 20-25 ਸਾਲਾਂ ਚ ਉਹ ਵੈਲਿਊਜ ਆ ਜਿਹੜੀਆਂ ਖਤਮ ਕਰਤੀਆਂ। ਮੈਂ ਕਹੂੰ ਜੀ, ਮੈਂ ਤਾਂ ਇਹ ਕਹਿੰਦਾ ਜੀ, ਵੈਸਟਰਨ ਕਲਚਰ ਦੇ ਵਿੱਚ ਜਿਹੜਾ ਵਿਚਾਰਾਂ ਦੀ ਜਿਹੜੀ ਖੁੱਲ ਸੀ, ਆਜ਼ਾਦੀ ਸੀ, ਉਹਨੂੰ ਤਾਂ ਬਹੁਤ ਵੱਡਾ ਖੋਰਾ ਲੱਗ ਗਿਆ। ਖਾਸ ਕਰਕੇ ਜਦੋਂ ਟਰੰਪ ਵਰਗੇ ਆ ਜਾਣ ਨਾ, ਤਾਂ ਇਹ ਖੋਰਾ ਕਈ ਵਾਰੀ 100 ਸਾਲਾਂ ਚ ਵੀ ਇੰਨਾ ਨਹੀਂ ਲੱਗਿਆ ਹੁੰਦਾ ਜਿੰਨਾ ਇਹ 6 ਮਹੀਨਿਆਂ ਚ ਲੱਗ ਜਾਂਦਾ। ਅਗਲੇ 4 ਸਾਲਾਂ ਚ ਦੇਖੋ ਕਿੰਨਾ ਕੁ ਲੱਗਦਾ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈ, ਸਾਡਾ ਕਾਲਰ ਨੇ, ਕਾਲਰ ਪਲੀਜ਼ ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਲੈ ਲਈ ਆਪਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬੋਨੀ ਗਰੇਵੀ ਬਾਰੇ ਸੁਣਿਆ?
ਆਹੋ ਨੀ, ਉਹੀ ਮਿਸੀਸਾਗਾ ਵਾਲੀ ਮੇਅਰ ਜਿਹਨੇ ਹਾਈਵੇ 413 ਦਾ ਪੂਰਾ ਵਿਰੋਧ ਕੀਤਾ ਸੀ ਤੇ ਬ੍ਰੈਂਪਟਨ ਦੀ ਸਦਾ ਵਿਰੋਧੀ ਰਹੀ ਹੈ।
ਆਹੋ ਜੀ, ਹੁਣ ਉਹ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਦੀ ਪ੍ਰੋਵਿੰਸ਼ੀਅਲ ਲੀਡਰ ਹੈ ਤੇ ਡੱਗ ਫੋਰਡ ਦੇ ਮੁਕਾਬਲੇ ਖੜੀ ਹੈ।
ਅੱਛਾ ਭੈਣੇ, ਅਸੀਂ ਤਾਂ ਡੱਗ ਫੋਰਡ ਨੇ ਵੋਟ ਪਾਉਣੀ ਹੈ। ਦੇਖੋ ਜੀ, ਉਹਨਾਂ ਹਾਈਵੇ 413 ਦਾ ਕੰਮ ਸ਼ੁਰੂ ਕੀਤਾ, ਦੂਜਾ ਉਹ ਹਸਪਤਾਲ ਬਣਾ ਰਿਹਾ, ਨਾਲੇ ਮੈਡੀਕਲ ਸਕੂਲ ਸ਼ੁਰੂ ਹੋ ਰਿਹਾ, ਹੋਰ ਕੀ ਗਣਾਵਾਂ। ਸਾਡੀ ਤਾਂ ਓਨਟਾਰੀਓ ਤੇ ਬ੍ਰੈਂਪਟਨ ਲਈ ਡੱਗ ਫੋਰਡ ਪਹਿਲੀ ਪਸੰਦ ਹੈ।
ਹਾਂ ਭੈਣ, ਟਰੰਪ ਦੇ ਸਾਹਮਣੇ ਤਾਂ ਇਹੀ ਡਟ ਕੇ ਖੜੇਗਾ।
ਆਥੋਰਾਈਜ਼ਡ ਬਾਈ ਦ ਸੀਐਫਓ ਫॉर ਦ ਬ੍ਰੈਂਪਟਨ ਵੈਸਟ ਪੀਸੀ ਰਾਈਡਿੰਗ ਐਸੋਸੀਏਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ। ਮੈਂ ਬਲਵਿੰਦਰ ਵੀ ਸੀ, ਮਾਫੀ ਚਾਹੂੰਗਾ, ਮੈਨੂੰ ਪਤਾ ਨਹੀਂ ਲੱਗਿਆਗਾ ਵੀ ਹੋਲਡ ਤੇ ਤੁਸੀਂ, ਮੈਂ ਗੱਲਬਾਤ ਆਪਣੀ ਲੰਬੀ ਲੱਗ ਗਿਆ। ਧੰਨਵਾਦ ਤੁਹਾਡਾ, ਤੁਸੀਂ ਕਾਲ ਕਰਨ ਲੱਗੇ, ਮਿਹਰਬਾਨੀ। ਸੌਰੀ ਸੌਰੀ, ਮੈਨੂੰ ਪਤਾ ਨਹੀਂ ਲੱਗਿਆ।
ਨਹੀਂ ਰਾਜੀ, ਤੁਹਾਡਾ ਬੜੀ ਇੰਟਰਸਟਿੰਗ ਗੱਲ ਹੈ, ਕਦੇ ਸਟੈਪ ਬਾਈ ਸਟੈਪ ਕਰਾਂਗੇ ਮੈਂ। ਨਹੀਂ ਰਾਜੀ, ਸ਼ੋਰਟ ਵਿੱਚ ਕਵਾਂਗਾ।
ਖੁੱਲਾ ਟਾਈਮ ਲਾਓ, ਖੁੱਲਾ ਇੱਕ ਹੋਰ ਕਾਲਰ ਨੇ, ਉਹ ਵੀ ਵੇਟ ਕਰ ਰਹੇ ਨੇ। ਕੋਈ ਨੀ, ਤੁਸੀਂ ਖੁੱਲਾ ਟਾਈਮ ਲਾਓ।
ਮੈਂ ਬਹੁਤ ਅਰੇ, ਮੈਂ ਇਹ ਸ਼ੋਰਟ ਚਾਹੁੰਦਾ ਕਿ ਮੈਨੂੰ 45 ਈਅਰ ਹੋ ਗਏ ਨੌਰਥ ਅਮਰੀਕਾ ਜਾਂਦੇ ਨੂੰ। 2 ਜਨਰੇਸ਼ਨਾਂ ਮੇਰੇ ਤੋਂ ਪਹਿਲਾਂ ਮੇਰੀ ਦਾਦੀ ਵੀ ਇੱਥੇ ਰਹਿ ਗਈ, ਮੇਰਾ ਫਾਦਰ ਵੀ ਇੱਥੇ, ਉਹਦੀ ਡੈਥ ਵੀ ਇੱਥੇ ਹੋਈ, ਅੱਗੋਂ ਮੇਰੇ ਨਿਆਣੇ ਵੀ ਇੱਥੇ ਜੰਮੇ ਤੇ ਮੇਰੇ ਪੋਤੇ ਪੋਤੀਆਂ ਇੱਥੇ ਜੰਮੇ। ਇਹ ਮੇਰੀ 5 ਜਨਰੇਸ਼ਨਾਂ ਹੋ ਗਈਆਂ।
ਹਾਂਜੀ,
ਤੇ ਜਿਹੜੀ ਨਾ ਅਮਰੀਕਾ ਦੀ ਇਲੈਕਸ਼ਨ ਦੀ ਗੱਲ ਕਰਦੇ ਆ ਟਰੰਪ ਦੀ, ਟਰੰਪ ਦੇ ਇਸ ਵੇਲੇ ਜਿਹੜਾ ਤਿੰਨ ਹੁੰਦੇ ਸੈਨੇਟ ਤੇ ਇੱਕ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਹਨੂੰ ਆਪਾਂ ਕਹਿੰਦੇ ਆ ਪਾਰਲੀਮੈਂਟ ਦੇ ਇਕੁਇਲੈਂਟ ਤੇ ਇੱਕ ਐਗਜ਼ੈਕਟਿਵ, ਉਹ ਸਾਰਿਆਂ ਤਿੰਨਾਂ ਦੇ ਵਿੱਚੋਂ ਉਨ੍ਹਾਂ ਦੀ ਇਸ ਵੇਲੇ ਜਿਹੜੀ ਆ ਜਿੱਤ ਹੋਈ। ਹਾਂਜੀ
ਹਾਂਜੀ ਮੈਜੋਰਟੀ
ਸਾਡੇ ਇੱਥੇ ਜਿਹੜੀ ਕੈਨੇਡਾ ਦੀ ਸੈਨੇਟ ਆ ਇੱਥੇ ਇਹਦੀ ਇਲੈਕਸ਼ਨ ਹੀ ਨਹੀਂ ਹੁੰਦੀ, ਇਹਨੂੰ ਜਿਹੜੇ ਅੰਦਰ ਖਾਤੇ ਨੂੰ ਇਹਦੇ ਤੇ ਵੀ ਗੱਲ ਕਰਾਂਗੇ ਚੋਣ ਲਿਆ ਜਾਂਦਾ, ਬੜਾ ਇਹ ਵੀ ਬੜੀ ਕਰਪਸ਼ਨ ਵਾਲੀ ਗੱਲ ਹੈ। ਚਲੋ ਹੁਣ ਉੱਥੇ ਸ਼ੋਰਟ ਟਰੰਪ ਦੇ, ਟਰੰਪ ਨੇ ਜਿਹੜੀਆਂ ਜਿਹੜੀਆਂ ਗੱਲਾਂ ਕਹੀਆਂ ਸੀ ਨਾ ਲੋਕਾਂ ਨੂੰ ਦਿਖਾ ਦਿਖਾ ਕੇ, ਉਹ ਜਿਹੜੇ ਅਸੀਂ ਕਹਿੰਦੇ ਐਗਜ਼ੈਕਟਿਵ ਆਰਡਰ ਆ ਕਰੇਗਾ ਹਾਂਜੀ ਕਰਾਂਗਾ ਰੈਡੀ ਰੱਖੋ, ਆ ਕਰੇਗਾ ਰੈਡੀ ਰੱਖੋ, ਉਹਨੇ ਦਿਖਾ ਦਿਖਾ ਕੇ ਨਾ ਸਾਰੇ 350 ਜਿਹੜੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਵਾਅਦੇ ਕੀਤੇ ਨੇ ਸਾਰਿਆਂ ਦੇ ਸਾਈਨ ਕੀਤੇ ਵਿਖਾ ਕੇ, ਉਹਨਾਂ ਨੇ ਸੱਦ ਸੱਦ ਕੇ ਵਿਖਾ ਵਿਖਾ ਕੇ ਕੀਤੇ ਉਹਨਾਂ ਨੇ ਸਾਈਨ ਸਾਰਿਆਂ ਦੇ ਉੱਤੇ। ਹਾਂਜੀ ਇਹੋ ਹੀ ਚਾਹੁੰਦੇ ਨਾ ਅਸੀਂ, ਬਾਕੀ ਇਹਦੇ ਤੇ ਥੋੜੀ ਜਿਹੀ ਸਾਨੂੰ ਸਟੱਡੀ ਕਰਨ ਦੀ ਲੋੜ ਹੈ। ਬਾਕੀ ਜਿਹੜੇ ਰਹਿ ਗਏ ਚੈਨਲ ABC NBC CBS ਸਾਡੇ ਆ CBC ਸਾਰੇ ਫੇਕ ਨਿਊਜ਼ ਆ ਬਰਾਡੀ ਝੂਠੇ ਤੇ ਫਰੌਡ ਆ ਸਾਰੇ। ਸ਼ੁਕਰੀਆ ਸਾਡੇ ਚ ਪਾਵਰ ਹੈ ਨਹੀਂ ਗੱਲ ਕਹਿਣ ਦੀ, ਕਿਸੇ ਨੇ ਪ੍ਰੈਜੀਡੈਂਟ ਹੋ ਕੇ ਉਹ ਹੋਣ ਤੋਂ ਪਹਿਲੇ ਗੱਲਾਂ ਕਹਿੰਦੇ ਆ, ਯੂ ਆਰ ਆਲ ਫੇਕ ਮੀਡੀਆ। ਹਾਂਜੀ 100% ਸਿਰਫ ਜਿਹੜੀਆਂ ਇਹਨਾਂ ਦੀਆਂ ਉਹ ਨਿਊਜ਼ ਜਿਹੜੀਆਂ ਫਲਾਣੇ ਥਾਂ ਐਕਸੀਡੈਂਟ ਹੋ ਗਿਆ ਦੂਜੇ ਦੇਸ਼ ਚਾਹ ਹੋ ਗਿਆ ਉਹ ਠੀਕ ਹੈ, ਜਿਹੜੀਆਂ ਸਾਡੇ ਦੇਸ਼ ਦੀਆਂ ਪੋਲੀਟੀਕਲ ਨਿਊਜ਼ ਆ ਦੂਜੀਆਂ ਉਹਦੇ ਵਿੱਚ ਤਾਂ ਇੰਨਾ ਜ਼ਿਆਦਾ ਝੂਠ ਬੋਲਦੇ ਆ ਨਾ ਮੈਂ ਸਾਹਮਣੇ ਵੇਖ ਕੇ ਨਿਊਜ਼, ਤੇ ਫੇਰ ਉਹਨਾਂ ਦੀ ਜਿਸ ਵੇਲੇ ਚੈਨਲ ਆਨ ਕਰੀਦਾ ਤੇ ਸਾਰਾ ਜਿਵੇਂ ਨਾ ਬਿਲਕੁਲ ਜਿਹੜਾ ਤੁਸੀਂ ਮੈਸ ਨਹੀਂ ਕਰ ਲੈਂਦੇ ਜਿੱਦਾਂ ਕਹਿੰਦੇ ਉਹਦਾ ਕਰਦੇ ਹੁੰਦੇ ਉਸ ਹਿਸਾਬ ਨਾਲ ਕਹਿੰਦੇ ਵੀ ਲੋਕ ਜਿਹੜੇ ਮੈਸ ਹਿਪਨੋਟਾਈਜ਼ ਕੀਤੇ ਜਾ ਸਕਦੇ, ਜੋ ਮਰਜ਼ੀ ਕਹਿ ਦੋ ਕਿਉਂਕਿ ਜਿਹੜੀ ਉਹਨਾਂ ਦੇ ਸੁਣਨ ਵਾਲੇ ਨਿਊਜ਼ ਉਹਨਾਂ ਨੇ ਤੇ ਉਸੇ ਤੋਂ ਹੀ ਸੁਣਨੀ ਆ, ਜਿਹੜੀ ਮਰਜ਼ੀ ਕਹਿ ਦੋ। ਹਾਂਜੀ ਇਹ ਇੰਨਾ ਝੂਠ ਤੇ ਇੰਨਾ ਪਖੰਡ ਨਾ ਚੱਲਦਾ ਹੁੰਦਾ ਤੇ ਫਿਰ ਜਿੱਦਾਂ ਤੁਸੀਂ ਫਰਸਟ੍ਰੇਸ਼ਨ ਜ਼ਾਹਰ ਕੀਤੀ ਹੈ ਇਹ ਹੋਣੀ ਹੀ ਨਹੀਂ ਸੀ, ਇਹ ਹੋਈ ਤਾਂ ਹੈ ਜੋ ਕੁਛ ਇੱਥੇ ਹੋ ਰਿਹਾ। ਇਸ ਦੇਸ਼ ਦਾ ਤੇ ਭੱਠਾ ਬਹਿਣਾ ਹੀ ਬਹਿਣਾ ਸੀਗਾ, ਮੈਨੂੰ ਪਤਾ ਸਹੀ ਗੱਲ, ਹੁਣ ਕਈ ਬੰਦੇ ਕਹੂਗੇ ਭੱਠਾ ਬਹਿ ਗਿਆ ਕੋਈ ਨੀ ਇਹਦੇ ਤੇ ਗੱਲ ਕਰਾਂਗੇ ਵੀ ਕਿੱਦਾਂ। ਹਾਂਜੀ ਇਹ ਡਿਟੇਲ ਕਰਨ ਵਾਲੀ ਗੱਲ, ਅਮਰੀਕਾ ਦਾ ਭੱਠਾ ਬਹਿਣਾ ਸ਼ੁਰੂ ਹੋਇਆ ਜਦੋਂ ਕਲਿੰਟਨ 1992 ਦੇ ਵਿੱਚ ਆਇਆ, ਫਿਰ ਓਬਾਮਾ ਆਇਆ, ਫਿਰ ਬਾਈਡਨ ਆਇਆ, ਇਹਨਾਂ ਨੇ ਬਿਲਕੁਲ ਉਹਦਾ ਭੱਠਾ ਵਧਾਤਾ ਉਸ ਕੰਟਰੀ ਦਾ। ਹਾਂਜੀ ਤੇ ਜਿੱਦਾਂ ਕਹੀਏ ਨਾ ਵੀ ਆਪਾਂ ਦੂਸਰੇ ਦੇਸ਼ਾਂ ਦੇ ਮੁਲਕਾਂ ਦੀ, ਮੇਰੇ ਕੋਲ ਪੂਰੀ ਲਿਸਟ ਪੜ੍ਹਦੇ ਮੇਰੇ ਅੱਖਾਂ ਥੱਕ ਗਈਆਂ, ਮੈਂ ਅੱਧੀ ਕੁ ਲਿਖੀ ਸੀ ਜਿਹੜੀ US ਏਡ ਇਹਨਾਂ ਨੇ ਬੰਦ ਕੀਤੀ ਆ, ਇਹ ਤੁਸੀਂ ਸਰਚ ਕਰਕੇ ਪੜ੍ਹ ਸਕਦੇ ਹੋ ਕਿਹੜੇ ਕਿਹੜੇ ਕੰਮਾਂ ਦੇ ਉੱਤੇ। ਜਿੱਦਾਂ ਆਪਾਂ ਦਾਨ ਪੁੰਨ ਨਹੀਂ ਕਰੀਦਾ, ਆਪਾਂ ਪਿੰਡ ਦੇ ਵਿੱਚ ਪੈਸੇ ਭੇਜ ਦਈਏ ਪਸੰਦ ਉੱਥੇ, ਚਲੋ ਦਾਨ ਪੁੰਨ ਜਿੱਦਾਂ ਇੱਥੇ ਵੀ ਕਈ ਵਾਰੀ ਹੋ ਜਾਂਦੀ ਕਲੈਕਸ਼ਨ, ਇਹੋ ਇਹੋ ਜਿਹੇ ਥਾਵਾਂ ਤੇ ਉਹ ਪੈਸੇ ਲੱਗ ਰਹੇ ਆ ਵੇਖ ਕੇ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇਣਾ, ਇੱਕ ਨਾਈਜੀਰੀਆ ਦੇਸ਼ ਆਪਣਾ ਅਫਰੀਕਾ ਦੇ ਵਿੱਚ, ਹਾਂਜੀ $312 million ਉਹਨਾਂ ਨੂੰ ਫੂਡ ਵਾਸਤੇ ਭੇਜਿਆ ਜਾਂਦਾ, ਇੰਨੇ ਪੈਸੇ ਦੇ ਨਾਲ ਨਾ ਉਹ ਵੀ ਤੇ ਨਾਲ ਛੈਟ ਲੱਗਦਾ ਦੋਵਾਂ ਲੋਕਾਂ ਦੇ ਨਾ, ਲੋਕ ਜੇ ਕੋਈ ਵੀ ਕੰਮ ਨਾ ਕਰੇ ਬੈਠੇ ਰੋਟੀ ਖਾ ਸਕਦੇ। ਹਾਂਜੀ ਉਹ ਇੱਕ ਨੂੰ ਜਾ ਰਿਹਾ, ਉਹਦੇ ਚ ਅੱਧੇ ਨੂੰ ਜ਼ਿਆਦਾ ਜਿਹੜਾ ਆ ਕਰਪਸ਼ਨ ਵਿੱਚ ਜਾ ਰਿਹਾ। ਸੋ ਮਤਲਬ ਕਹਿਣ ਦਾ ਵੀ ਬਹੁਤ ਜਿੱਥੇ ਵੀ ਕਿਸੇ ਚੀਜ਼ ਦੀ ਏਡ ਭੇਜੀ ਜਾਂਦੀ ਉਹਦੇ ਵਿੱਚ ਇੰਨਾ ਕਰਪਸ਼ਨ ਅੱਗੋਂ ਜ਼ਿਆਦਾ ਹੁੰਦਾ। ਚਲੋ ਸ਼ੋਰਟ ਦੇ ਵਿੱਚ ਕਿਉਂਕਿ ਫਿਰ ਬਾਕੀਆਂ ਗੱਲਾਂ ਫੇਰ ਕਰਾਂਗੇ, ਮੈਂ ਜਿਹੜੀ ਐਜੂਕੇਸ਼ਨ ਦੀ ਗੱਲ ਤੁਸੀਂ ਕਰਦੇ ਸੀਗੇ, ਦੁਨੀਆਂ ਦੇ ਵਿੱਚ ਕੋਈ ਵੀ ਇਹੋ ਜਿਹਾ ਦੇਸ਼ ਹੈ ਨੀ ਇਸ ਟਾਈਮ ਤੇ ਜਿਹਦੇ ਕੋਲ ਜਿਹੋ ਜਿਹੀ ਅਮਰੀਕਾ ਦੇ ਕੋਲ ਅਪਰਚੁਨਿਟੀ ਹੈ ਨਾ, ਜਿਹੜਾ ਸਟੂਡੈਂਟ ਪੜ੍ਹਨ ਵਾਲਾ ਹੋਵੇ ਉਹਦੇ ਕੋਲ। ਜੇ ਬਹੁਤ ਹੀ ਗਰੀਬ ਘਰ ਦਾ ਨਿਆਣਾ ਨਾ, ਉਹ ਕਹੇ ਵੀ ਮੈਂ ਪੜ੍ਹਨਾ, ਏਅਰਫੋਰਸ ਜੁਆਇਨ ਕਰ ਲਵੇ, ਮਿਲਟਰੀ ਜੁਆਇਨ ਕਰ ਲਵੇ, ਨੇਵੀ ਜੁਆਇਨ ਕਰ ਲਵੇ, ਉਹ ਤੁਹਾਨੂੰ ਫ੍ਰੀ ਦੇ ਵਿੱਚ ਡਿਗਰੀ ਦਿੰਦੇ ਆ, ਰਿਜ਼ਰਵੇਸ਼ਨ ਵੀ ਦਿੰਦੇ ਆ। ਉਹਦਾ ਮਤਲਬ ਹੈ ਕਿ ਜੇ ਤੁਸੀਂ ਪਾਇਲਟ ਡਿਗਰੀ ਲਈ ਆ, ਤੁਸੀਂ 3 ਸਾਲ ਦੇ ਵਿੱਚ ਪਾਇਲਟ ਬਣ ਗਏ ਤੇ ਤੁਹਾਨੂੰ ਜਿਹੜੀ ਤੁਸੀਂ ਰਿਜ਼ਰਵੇਸ਼ ਤੁਹਾਨੂੰ ਜਾਬ ਵੀ ਮਿਲ ਸਕਦੀ ਜਿੱਥੇ ਮਰਜ਼ੀ ਪਾਇਲਟ ਦੀ ਜਾਬ ਜਾ ਕੇ ਕਰ ਲਓ, ਤੇ ਤੁਹਾਨੂੰ ਜਿਹੜੀ ਮਿਲਟਰੀ ਵੱਲੋਂ ਵੀ ਪੈਨਸ਼ਨ ਆਉਂਦੀ ਹੈ, ਜਿਸੇ ਤੁਹਾਨੂੰ ਕਾਲ ਆਉਂਦੀ ਹੈ ਤੁਸੀਂ ਮਿਲਟਰੀ ਜਿਹੜੀ ਰੈਗੂਲਰ ਵੀ ਜੁਆਇਨ ਕਰ ਸਕਦੇ। ਉਹਦੇ ਤੋਂ ਬਾਅਦ ਜਿਹੜਾ ਸਟੂਡੈਂਟ ਲੋਨ ਆ, ਹੁਣ ਇੱਥੇ ਆਪਣੀ ਕੰਟਰੀ ਦੇਖ ਲਓ ਕੈਨੇਡਾ ਚ ਕਿੰਨੇ ਲੋਕੀ ਰਹਿ ਜਾਂਦੇ, ਕਿੰਨਿਆਂ ਕੋਲ ਸਟੂਡੈਂਟ ਲੋਨ ਮਿਲਦਾ ਤੇ ਕਿਸ ਹਿਸਾਬ ਨਾਲ ਮਿਲਦਾ, ਉਹ ਜਿਹਨਾਂ ਤੋਂ ਕੋਈ ਹੋਰ ਕਿਸੇ ਪਾਸੇ ਆਸ ਨਹੀਂ ਹੁੰਦੀ ਪੈਸਾ ਮਤਲਬ ਮਿਲਣ ਦੀ, ਉਹਨਾਂ ਦੇ ਮਾਪੇ ਵੀ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨੂੰ ਸਟੂਡੈਂਟ ਲੋਨ ਜਿਹੜਾ ਮਿਲਦਾ ਬਕਾਇਦਾ, ਉਸ ਸਟੂਡੈਂਟ ਲੋਨ ਲੈ ਕੇ 1.5 trillion ਜਿਹੜਾ ਆ ਉਹ ਮਤਲਬ ਹੋਇਆ ਹੋਇਆ ਸਟੂਡੈਂਟ ਦੇ ਸਿਰ ਤੇ, ਉਹ ਲੋਨ ਦਿੱਤਾ ਹੀ ਇਸ ਕਰਕੇ ਜਾਂਦਾ ਕਿ ਜਿਹੜੀ ਬੈਸਟ ਇਨਵੈਸਟਮੈਂਟ ਆ ਤੁਸੀਂ ਜਿਹੜੇ ਸਟੂਡੈਂਟ ਆ ਉਹਨਾਂ ਚ ਕਰ ਸਕਦੇ ਹੋ, ਉਹ ਆਪ ਵੀ ਬਣਨਗੇ ਤੇ ਫਿਰ ਬਾਅਦ ਚ ਦੇਸ਼ ਨੂੰ ਵੀ ਬਣਾਉਣਗੇ ਤੇ ਪੈਸਾ ਵੀ ਵਾਪਸ ਹੌਲੀ ਹੌਲੀ ਕਰ ਲੈਣਗੇ। ਹਾਂਜੀ ਸੋ ਪਰ ਇਹ ਜਿਹੜੇ ਲੋਕੀ ਫਿਰ ਆਪਣੇ ਜਿੱਦਾਂ ਸਟੂਡੈਂਟ ਹੋ ਗਿਆ ਕੋਈ ਰਹਿ ਜਾਂਦੇ ਆ ਡਰਾਪ ਡੋਰਾ ਮਾਇੰਡ ਚੇਂਜ ਕਰ ਜਾਂਦੇ ਆ, ਇਹ ਪ੍ਰੋਬਲਮ ਹੈ। ਬਾਕੀ ਜਿਹੜੀ ਇਹ ਮਸਲਾ ਨਾ ਇਹਨੂੰ ਆਪਾਂ ਹੌਲੀ ਹੌਲੀ ਪੁਆਇੰਟ ਬਾਈ ਪੁਆਇੰਟ ਵੇਖਾਂਗੇ, ਜਿਹੜੀ ਚੀਜ਼ ਦੀ ਅਸੀਂ ਹਮੇਸ਼ਾ ਕਰਦੇ ਹਾਂ ਵੀ ਆਹ ਕਿਉਂ ਇੱਦਾਂ ਕਰਦੇ ਆ ਇੱਦਾਂ ਨੀ ਹੁੰਦਾ, ਉਸ ਚੀਜ਼ ਦੇ ਉੱਤੇ ਤੇ ਕੰਮ ਹੋ ਰਿਹਾ। ਜਿਹੜੀ ਗਾਜ਼ਾ ਦੀ ਛੋਟੀ ਮੈਂ ਗੱਲ ਕਰਨਾ ਚਾਹੁੰਦਾ, ਜੇ ਤੁਹਾਨੂੰ ਪੁੱਛੋ ਨਾ ਬਰਾੜ ਜੀ ਤੁਸੀਂ ਕਹਿਣਾ, ਮੈਂ ਕਹਿੰਦਾ ਇਕੱਠੇ ਖੂਹ ਚ ਸੜੇ ਦੇ ਪਏ, ਉਧਰ ਜਾਓ ਹੀ ਨਾ ਮੁੜਕੇ, ਉਧਰ ਵੇਖੋ ਹੀ ਨਾ ਮੁੜਕੇ, ਜੇ ਅਸੀਂ ਨੌਰਥ ਅਮਰੀਕਾ ਦੇ ਤਰੀਕੇ ਨਾਲ ਸੋਚਦੇ ਮੈਂ ਕਹਿੰਦਾ ਸਾਨੂੰ ਕੀ ਲੋੜ ਪਈ, ਜਵਾਨੀ ਨੀ ਦਿੰਦੇ ਉਹਨਾਂ ਨੂੰ ਵਾਹ। ਹਾਂਜੀ ਫਿਰ ਜੇ ਮੁੜ ਕੇ ਆਉਣਾ ਚਾਹੁਣ ਅਸੀਂ ਜਗ੍ਹਾ ਨੂੰ ਡਿਵੈਲਪ ਕਰ ਦਾਂਗੇ। ਉਹ ਜਿਹੜਾ ਗਾਜ਼ਾ ਨਾ ਬਰਾੜ ਜੀ, ਉੱਥੇ ਇੰਨੇ ਕੈਮੀਕਲ ਬੰਬ ਚੱਲ ਚੁੱਕੇ, ਇੰਨੇ ਜਿਹੜੇ ਬੰਬ ਹਜੇ ਨਹੀਂ ਚੱਲੇ ਹਨ ਜੀ ਅਨਐਕਸਪਲੋਡਡ, ਥੱਲੇ ਜਿਹੜੀਆਂ ਟਨਲਾਂ ਉਹਨਾਂ ਨੇ ਪੁੱਟੀਆਂ ਹੋਈਆਂ ਜਾਂ ਹਮਾਸ ਵਾਲਿਆਂ ਨੇ ਜੋ ਕੈਮੀਕਲ ਦੱਬੇ ਉਹਨਾਂ ਪਰ, ਉਹ ਤਾਂ ਹੈ ਹੀ ਬਿਲਕੁਲ ਨਿਰਾ ਨਰਕ ਹੈ, ਉਹਨੂੰ ਦੁਨੀਆਂ ਦਾ ਕੋਈ ਵੀ ਦੇਸ਼ ਸਾਫ਼ ਇਹ ਨਹੀਂ ਕਰ ਸਕਦਾ, ਇਸ ਕਰਕੇ ਕੈਸੇ ਸਾਫ਼ ਕਰ ਦੇਣਗੇ ਮੈਡਮ ਜੀ। ਪਰ ਉਹ ਜਿਹੜੀ ਮੋਹਰੇ ਚੈਨਲ ਬੈਠੇ ਇਹਨਾਂ ਨੇ ਕੋਈ ਸਿੱਧੀ ਖਬਰ ਥੋੜਾ ਦੇਣੀ ਹੈ ਇਹਨਾਂ ਤੇ, ਆਪਣੀ ਜਿਹੜੀਆਂ ਬਣਾਈਆਂ ਹੋਈ ਖਬਰਾਂ ਉਸ ਹਿਸਾਬ ਨਾਲ ਕਰਾ ਦੇਣੀਆਂ। ਤੇ ਮਤਲਬ ਇਹ ਉਹਨਾਂ ਨੇ ਸੁਜੈਸ਼ਨ ਦਿੱਤਾ ਸੀਗਾ, ਇਹਨਾਂ ਨੇ ਕਿਹਾ ਉਹਨੇ ਖਰੀਦ ਹੀ ਲਿਆ ਜੀ, ਉਹ ਤਾਂ ਖਰੀਦ ਹੈ, ਉਹਨੂੰ ਕਿਹੜਾ ਉਹੋ ਜਿਹੀ ਜਗ੍ਹਾ ਨੂੰ ਸਪੋਰਟ ਚ ਲੈਣਾ, ਕਹਿੰਦੇ ਕਿਹੜਾ ਖਰੀਦ ਲਊਗਾ, ਤੇ ਉਹਦਾ ਮਤਲਬ ਇਹ ਹਜੇ ਫਿਰ ਵੀ ਰੈਸਕਿਊ ਕਰ ਸਕਦੇ ਹਾਂ, ਕਲੀਨ ਕਰ ਸਕਦੇ ਹਾਂ, ਡਿਵੈਲਪ ਕਰ ਸਕਦੇ ਹਾਂ। ਤੇ ਉਹ ਸੁਜੈਸ਼ਨ ਆ, ਮੈਂ ਤਾਂ ਕਹਿੰਦਾ ਸਰਾ ਸਗੋਂ ਨਾ ਹੀ ਹੋਵੇ, ਕਈ ਵਾਰ ਮਨ ਤੇ ਇੰਨਾ ਗੁੱਸਾ ਹੁੰਦਾ ਨਾ ਜਿਵੇਂ ਯੂ ਐਸ 73 ਸਾਡੇ ਇੰਡੀਆ ਦਾ ਨਾ ਮਿਲਟਰੀ ਬਜਟ ਹੈ, ਬਰਾੜ ਜੀ ਜਿੰਨਾ ਅਮਰੀਕਾ ਲੋਕਾਂ ਨੂੰ ਉਦਾਂ ਹੀ ਪੈਸਾ ਦੇਈ ਜਾਂਦਾ ਹਰ ਸਾਲ, ਇਹਦਾ ਵੰਡੀ ਜਾਂਦਾ ਲੰਗਰ ਖਾਈ ਜਾਓ ਹਾਂਜੀ, ਤੇ ਉਹਦੇ ਬਦਲੇ ਚ ਕੀ ਹੈ ਗਾਲ ਹਰ ਕੰਟਰੀ। ਮੈਂ ਤੁਹਾਨੂੰ ਇੱਥੇ ਲਿਸਟ ਦਿਖਾ ਲਾ, ਪੱਕੇ ਦੁਸ਼ਮਣ ਟਰੰਪ ਦੇ, ਪੱਕੇ ਦੁਸ਼ਮਣ ਅਮਰੀਕਾ ਦੇ, ਔਰ ਉਹ ਦੂਜੇ ਪਾਸੇ ਦੇਖ ਲਓ ਚੈਰਿਟੀ ਚ ਉਹਨਾਂ ਨੂੰ ਪੈਸਾ ਕਿੰਨਾ ਆਉਂਦਾ ਹਾਂਜੀ।
ਮਿਹਰਬਾਨੀ ਬਹੁਤ ਬਹੁਤ ਧੰਨਵਾਦ,
ਬਹੁਤ ਡਾਟਾ ਬਰਾੜ ਜੀ ਕਾ, ਐਵਰੀਥਿੰਗ ਜਿਹੜੀ ਹੈ ਨਾ ਕੋਈ ਵੀ ਹੋਏ ਉਹਦੇ ਤੇ ਕੱਲਾ ਪੁਆਇੰਟ ਬਾਈ ਪੁਆਇੰਟ ਅਸੀਂ ਪੂਰੀ ਡਿਸਕਸ਼ਨ ਕਰ ਸਕਦੇ ਹਾਂ ਡਾਟਾ।
ਬਿਲਕੁਲ ਮਿਹਰਬਾਨੀ, ਉਹ ਸਟੂਡੈਂਟ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਆ ਨਾ 1.6 trillion ਉਹ ਸਟੂਡੈਂਟ ਲੋਨ ਹੀ ਜਾਂਦਾ, ਜਦੋਂ ਉਹ ਐਜੂਕੇਸ਼ਨ ਡਿਪਾਰਟਮੈਂਟ ਹੀ ਬੰਦ ਕਰਤਾ ਉਹਨਾਂ ਵਿਦਿਆਰਥੀਆਂ ਨੂੰ ਹੀ ਚੱਕਰ ਪੈਣਾ।
ਨਹੀਂ ਬਰਾੜ ਜੀ ਸਭ ਝੂਠ ਬਕਵਾਸ, ਇੱਥੇ ਤੱਕ
ਚਲੋ ਕੋਈ ਨੀ, ਉਹ ਤਾਂ ਖਬਰਾਂ ਨੇ ਜੀ। ਹੁਣ
ਚੌਥੀ ਕਲਾਸ ਦੇ ਨਿਆਣੇ ਪੜ ਨਹੀਂ ਸਕਦੇ, ਅੱਠਵੀਂ ਕਲਾਸ ਦੇ ਨਿਆਣੇ ਚੌਥੀ ਕਲਾਸ ਦਾ ਮੈਥ ਦਾ ਸਵਾਲ ਨਹੀਂ ਕਰ ਸਕਦੇ,
ਦੈਟਸ ਅ ਡਿਫਰੈਂਟ ਥਿੰਗ। ਇਵੇਂ ਗਾਜ਼ਾ ਵਾਲੀ ਗੱਲ ਆ ਨਾ ਜਿਹੜੀ, ਜਿੱਥੇ ਜਿੱਥੇ ਲੜਾਈ ਹੋਈ ਇਹੀ ਤਾਂ ਪ੍ਰੋਬਲਮ ਹੈ, ਪਹਿਲਾਂ ਤਾਂ ਲੜਾਈ ਕਰਾਉਂਦੇ ਆ, ਬੰਬ ਬੰਦੂਕਾਂ ਚਲਾਉਂਦੇ, ਮਗਰੋਂ ਉਹਨੂੰ ਉਸਾਰਨ, ਮੁੜ ਕੰਟਰੈਕਟ ਲੈਣੇ, ਉਹਦੇ ਚ ਫੇਰ ਕੰਪਨੀਆਂ ਪੈਸੇ ਕਮਾਉਂਦੀਆਂ।
ਉਹਨਾਂ ਸਾਰੇ ਮੁਲਕਾਂ ਵਿੱਚ ਮੈਂ ਜਾ ਚੁੱਕਾ, ਬਲਕਿ ਜਿਹੜੀ ਨਵੀਆਂ ਰਿਸ਼ਤੇਦਾਰੀਆਂ ਚੋਂ ਮੇਰੀ ਜਾਰਡਨ ਦੇ ਵਿੱਚ ਰਿਸ਼ਤੇਦਾਰੀ ਹੈਗੀ ਹਾਂਜੀ, ਤੇ ਮਤਲਬ ਇਹਨਾਂ ਸਭ ਝੂਠ, ਸਭ ਬਕਵਾਸ ਤੇ ਸਭ ਫਰੌਡ ਆ। ਸਿਰਫ ਤੇ ਸਿਰਫ ਇਹ ਪੰਗਾ ਤੇ ਜਿਹੜੀ ਇਜ਼ਰਾਈਲ ਆ ਉਹਨੂੰ ਸਾਰੇ ਖਤਮ ਕਰਨਾ ਚਾਹੁੰਦੇ ਜਿੰਨੇ ਵੀ ਆਲੇ ਦੁਆਲੇ, ਤੇ ਇਜ਼ਰਾਈਲ ਉਹ ਆ ਜਿਹਨੂੰ ਇਹ ਜਿਵੇਂ ਹੁਣ ਗਾਜ਼ਾ ਵਾਲਿਆਂ ਦਾ ਹਾਲਾਤ ਹੋਈ ਨਾ, ਇਹ ਉਹਨਾਂ ਜੀਵਾਂ ਦਾ ਹਾਲਾਤ ਯੂਰਪ ਵਿੱਚ ਹੋਇਆ ਹੋਇਆ ਸੀ, ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਮੁਲਕ ਬਣਾ ਕੇ ਉਹਨਾਂ ਨੂੰ ਡਿਵੈਲਪ ਕਰਕੇ, ਇਸ ਵੇਲੇ ਦੇਖੋ ਤਾਂ ਇਜ਼ਰਾਈਲ ਕਿੱਥੇ ਬੈਠਾ ਜੀ, ਉਹ ਬਣਾ ਕੇ ਦਿੱਤਾ ਉਹਨਾਂ ਨੂੰ, ਔਰ ਉਹਨੂੰ ਸਾਰੇ ਰਲ ਕੇ ਜਿਹੜੇ ਬਰਬਾਦ ਕਰਕੇ ਤੁਲੇ ਹੋਏ ਆ, ਤਾਂ ਅਮਰੀਕਾ ਉਹਦੀ ਹੈਲਪ ਕਰ ਰਿਹਾ, ਹੋਰ ਕੋਈ ਕਾਰਨ ਨਹੀਂ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ, ਬਹੁਤ ਬਹੁਤ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਜੀ ਬਹੁਤ ਬਹੁਤ, ਜੋਤ ਆਯੁਰਵੇਦਿਕ ਤੋਂ ਬੋਲ।
ਹਾਂਜੀ ਜੋਤ ਜੀ, ਹਾਂਜੀ, ਸੋਰੀ ਤੁਹਾਨੂੰ ਵੇਟ ਕਰਨਾ ਪਿਆ।
ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਂ ਤੁਹਾਡਾ ਹੁਣ ਰਿਹਾ ਸੀ ਜੀ, ਪਹਿਲਾਂ ਨਸ਼ੇ ਤੇ ਤੁਸੀਂ ਗੱਲ ਕਰ ਰਹੇ ਸੀ।
ਹਾਂਜੀ ਹਾਂਜੀ, ਕਿਵੇਂ ਕੋਈ ਉਹਦੇ ਤੇ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਨਸ਼ੇ ਤੇ, ਮੈਥੋਂ ਕੋਈ ਗਲਤ ਗੱਲ ਤਾਂ ਨਹੀਂ ਕਹੀ ਗਈ?
ਨਹੀਂ ਨਹੀਂ, ਤੁਸੀਂ ਬੜੀ ਹਿੰਮਤ ਕਰਕੇ ਬੋਲਿਆ ਜੀ, ਬੰਦੇ ਬੋਲਦੇ ਨਹੀਂ, ਗੱਲ ਤਾਂ ਇਹੀ ਹੈ ਜੀ, ਆਪਣੇ ਮੀਡੀਆ ਵਾਲੇ ਵੀ ਖੁੱਲ ਕੇ ਗੱਲ ਨਹੀਂ ਕਰਦੇ ਹੈਗੇ ਇਸ ਚੀਜ਼, ਇਹ ਬਹੁਤ ਵੱਡੀ ਇੱਕ ਬਿਮਾਰੀ ਹੈ ਜੀ,
ਬਿਮਾਰੀ ਹੈ। ਅੱਛਾ, ਫਿਰ ਜਿਹੜਾ ਨਸ਼ੇ ਤੇ ਲੱਗ ਗਿਆ ਉਹ ਬੰਦਾ ਮਾਨਸਿਕ ਰੋਗੀ ਬਣ ਜਾਂਦਾ ਜੀ, ਉਹਨੂੰ ਤਾਂ ਉਹਦਾ ਤਾਂ ਮਨ ਹੀ ਵਿਚਾਰੇ ਦਾ, ਦੇਖੋ ਮਨ ਕਾਇਮ ਆ ਤਾਂ ਫੇਰ ਹੀ ਆ ਨਾ, ਕਈ ਵਾਰੀ ਹੁੰਦਾ ਕੀ ਆ ਉਹ ਛੱਡਣਾ ਵੀ ਚਾਹੁੰਦਾ, ਉਹ ਉਵੇਂ ਹੀ ਫਿਕਰ ਕਰਦਾ, ਉਹ ਰੋਂਦਾ ਵਿਚਾਰਾ ਵੀ ਮੈਂ ਛੱਡਦਿਆਂ, ਪਰ ਛੱਡਿਆ ਨਹੀਂ ਜਾਂਦਾ ਜੀ।
ਮੈਂ ਇਹਦੇ ਬਾਰੇ ਸਾਰੀ ਗੱਲ ਕਰਦਾ ਜੀ ਡਿਟੇਲ ਦੇ ਵਿੱਚ, 2 ਮਿੰਟ ਦੀ ਗੱਲ ਮੁਕਾ ਰਹੀ ਆ, ਮੈਂ ਤੁਹਾਨੂੰ ਤਾਂ ਸਮਝਾ ਦਿੰਦਾ ਜੀ, ਇਹ ਮਤਲਬ ਕਿ ਬੰਦਾ ਫਸ ਕਿਵੇਂ ਜਾਂਦਾ ਚੱਕਰ ਤੇ, ਚੀਜ਼ ਕੀ ਇਹੋ ਜਿਹਾ ਕਰ ਦਿੰਦੀ ਹੈ ਜਿਹੜਾ ਬੰਦੇ ਦਾ ਗੁਲਾਮ ਹੋ ਜੀ।
ਹਾਂਜੀ,
ਆਪਣੀ ਬ੍ਰੇਨ ਨਾਲ ਰਿਲੇਟਡ ਆ ਜੀ ਪ੍ਰੋਬਲਮ ਇਹ, ਇਹ ਕੋਈ ਸਰੀਰਕ ਭੁੱਖ ਨਹੀਂ ਹੁੰਦੀ ਹੈਗੀ, ਸਰੀਰਕ ਲੋੜ ਨਹੀਂ ਹੁੰਦੀ, ਨਸ਼ਾ ਇੱਕ ਦਿਮਾਗ ਦੀ ਲੋੜ ਹੁੰਦੀ ਆ, ਦਿਮਾਗੀ ਤੌਰ ਤੇ ਬੰਦਾ ਬਿਮਾਰ ਹੁੰਦਾ, ਇਸ ਕਰਕੇ ਦਿਮਾਗ ਉਹਨੂੰ ਕਹਿੰਦਾ ਉਹ ਕਰਦਾ, ਦਿਮਾਗ ਦੇ ਵਿੱਚ ਇਹੋ ਜਿਹਾ ਕੀ ਕਰ ਦਿੰਦਾ, ਦੇਖੋ ਦਿਮਾਗ ਦੇ ਵਿੱਚ ਆਪਣੇ ਹਾਰਮੋਨਸ ਨੇ ਜੀ, ਉਹ ਹਾਰਮੋਨਸ ਨਾ ਵੱਖੋ ਵੱਖ ਟਾਈਮ ਤੇ ਵੱਖੋ ਵੱਖਰੇ ਹਾਰਮੋਨਸ ਰਿਲੀਜ਼, ਉਹ ਰਿਲੀਜ਼ ਇਸ ਤਰ੍ਹਾਂ ਹੁੰਦੇ ਨੇ ਜਿਵੇਂ ਆਪਾਂ ਨੂੰ ਪਸੀਨਾ ਆਉਂਦਾ ਹੁੰਦਾ, ਲਿਕੁਇਡ ਹੁੰਦੇ ਨੇ ਉਹ, ਲਿਕੁਇਡ ਥੋੜੇ ਥੋੜੇ ਹੁੰਦੇ ਨੇ, ਇੱਕ ਹਾਰਮੋਨ ਹੁੰਦਾ ਜੀ ਆਪਣੇ ਦਿਮਾਗ ਦੇ ਵਿੱਚ, ਉਹਨੂੰ ਡੋਪਾਮਾਈਨ ਕਹਿੰਦੇ ਨੇ,
ਬਿਲਕੁਲ
ਹੈਪੀ ਹਾਰਮੋਨ ਕਿਹਾ ਜਾਂਦਾ ਉਹ ਪੰਜਾਬੀ ਚ, ਜੇ ਆਪਾਂ ਉਹਦਾ ਤਰਜਮਾ ਕਰਨਾ ਹੋਵੇ ਤਾਂ ਆਪਾਂ ਇੱਕ ਸਰੂਰ ਕਹਿ ਸਕਦੇ,
ਹਾਂਜੀ
ਇੱਕ ਸਰੂਰ, ਇੱਕ ਜਿਵੇਂ ਗੱਲ ਆ ਵੀ ਆਪਾਂ ਹਾਈ ਕਹਿ ਦਿੰਦੇ ਹਾਂ,
ਨਜ਼ਾਰਾ ਆ ਗਿਆ ਕਹਿੰਦੇ ਆ,
ਕੈਮ ਕਹਿ ਦਿੰਦੇ ਆਪਾਂ,
ਹਾਂਜੀ ਹਾਂਜੀ,
ਵੀ ਬੰਦਾ ਕੈਮ ਆ ਪੂਰਾ ਭਾਈ, ਚੜ੍ਹਦੀ ਕਲਾ ਚ ਜਿਵੇਂ ਉਹ, ਹੁਣ ਉਹ ਚਾਹੀਦਾ ਸਾਰਿਆਂ ਨੂੰ ਹੁੰਦਾ, ਕਿਉਂਕਿ ਖੁਸ਼ ਰਹਿਣਾ ਹੁੰਦਾ, ਹਰ ਇੱਕ ਬੰਦਾ ਚਾਹੁੰਦਾ ਮੈਂ ਖੁਸ਼ ਰਹਾਂ, ਕੌਣ ਬੰਦਾ ਚਾਹੁੰਦਾ ਮੈਂ ਉਦਾਸ ਰਹਾਂ। ਕਈ ਵਾਰ ਆਪਾਂ ਨੋਟ ਕੀਤਾ ਹੋਣਾ ਜੀ, ਆਪਾਂ ਨੂੰ ਕੋਈ ਚੇਂਜ ਨੀ ਹੋ ਜਾਂਦਾ ਲਾਈਫ ਦੇ ਵਿੱਚ, ਆਪਣੀ ਨੋਰਮਲ ਲਾਈਫ ਨੇ, ਪਰ ਆਪਾਂ ਥੋੜੇ ਉਦਾਸ ਹੁੰਦੇ ਉਸ ਦਿਨ, ਉਸ ਦਿਨ ਜੀ ਉਹ ਡੋਪਾਮਾਈਨ ਨਾ ਘੱਟ ਰਿਲੀਜ਼ ਹੋਇਆ ਹੁੰਦਾ, ਕਿਸੇ ਦਿਨ ਆਪਾਂ ਬੜੇ ਖੁਸ਼ ਹੁੰਦੇ ਹਾਂ, ਬੜੀ ਆਪਣੀ ਐਨਰਜੀ ਹੁੰਦੀ ਹੈ, ਬੜੇ ਉਸ ਦਿਨ ਉਹ ਡੋਪਾਮਾਈਨ ਜੀ ਕੁਦਰਤੀ ਤੌਰ ਤੇ ਥੋੜਾ ਵੱਧ ਰਿਲੀਜ਼ ਹੋ ਜਾਂਦਾ, ਵੱਧ ਘੱਟ ਹੁੰਦਾ ਰਹਿੰਦਾ। ਜਦੋਂ ਬੰਦਾ ਫਸਟ ਟਾਈਮ ਨਸ਼ਾ ਕਰਦਾ ਉਦੋਂ ਡੋਪਾਮਾਈਨ ਦਾ ਜੀ ਬ੍ਰੇਨ ਦੇ ਵਿੱਚ ਆਪਣੇ ਫਲੱਡੇ ਆ ਜਾਂਦੇ। ਤੁਸੀਂ ਲਾ ਲਓ ਉਸ ਹਿਸਾਬ ਦੀ ਬੰਦੇ ਦਾ
ਕਿਤੇ ਹੀ ਫਿਰਦਾ ਬੰਦਾ,
ਹਾਂ ਉਰੇ ਹੀ ਫਿਰਦਾ ਜੀ, ਤੇ ਹੜ ਆ ਜਾਂਦਾ ਦਿਮਾਗ ਦੇ ਵਿੱਚ। ਨਾਲ ਦੀ ਨਾਲ ਹੀ ਆਪਣੇ ਦਿਮਾਗ ਦੇ ਵਿੱਚ ਇੱਕ ਜੀ ਮੈਮਰੀ ਗਾਰਡ ਹੁੰਦਾ ਜਿਵੇਂ ਉਹਨੂੰ ਅਮਿਗਡਲਾ ਕਹਿੰਦੇ ਨੇ।
ਅੱਛਾ,
ਉਹ ਕੀ ਕਰਦਾ ਉਸ ਮੂਵਮੈਂਟ ਨੂੰ ਰਿਕਾਰਡ ਕਰ ਲੈਂਦਾ, ਰਿਕਾਰਡ ਕਰ ਲੈਂਦਾ ਤੇ ਬਾਰ ਬਾਰ ਰਿਵਾਈਜ਼ ਕਰਾਉਂਦਾ। ਫਿਰ ਦੇਖਿਆ ਕਿੰਨਾ ਸਵਾਲ ਆਇਆ ਸੀਗਾ, ਦੇਖਿਆ ਕਿੰਨਾ ਸਵਾਲ ਆਇਆ ਸੀ, ਕਹਿਣ ਦਾ ਮਤਲਬ ਬੰਦੇ ਨੂੰ ਪੁਸ਼ ਕਰਦਾ ਵੀ ਦੁਬਾਰਾ ਕਰ। ਫਿਰ
ਬੰਦਾ ਕਹਿੰਦਾ ਸਾਰਾ ਪਿੰਡ ਮਿੱਤਰਾਂ ਦਾ ਅੱਜ ਹੀ ਹੋਵੇ ਬਸ ਹੁਣ, ਹੈ ਨਾ।
ਹਾਂਜੀ ਹਾਂਜੀ ਹਾਂਜੀ, ਉਹ ਫਿਰ ਬੰਦਾ ਦੁਬਾਰਾ ਫੇਰ ਕਰਦਾ, ਪਰ ਦਿੱਕਤ ਇਹ ਆ ਜਾਂਦੀ ਹੈ ਜੀ ਜਿਵੇਂ ਇਕਨੋਮਿਕਸ ਵਾਲਾ ਰੂਲ ਲਾਗੂ ਹੋ ਜਾਂਦਾ, ਉਹ ਉਹਨਾਂ ਨੀ ਰਿਲੀਜ਼ ਹੁੰਦਾ, ਘੱਟ ਰਿਲੀਜ਼ ਹੁੰਦਾ।
ਹਾਂਜੀ ਹਾਂਜੀ,
ਪਰ ਬੰਦੇ ਨੂੰ ਵੱਧ ਚਾਹੀਦਾ ਹੁੰਦਾ। ਵੱਧ ਦੀ ਦੌੜ ਦੇ ਵਿੱਚ ਬੰਦਾ ਫਿਰ ਨਸ਼ੇ ਨੂੰ ਹਰ ਰੋਜ਼ ਲੱਗ ਜਾਂਦਾ ਕਰਨ, ਨਸ਼ੇ ਦੀ ਡੋਜ਼ ਵਧਾ ਦਿੰਦਾ, ਪਰ ਉਹ ਓਨਾ ਨੀ ਰਿਲੀਜ਼ ਹੁੰਦਾ ਜਿੰਨਾ ਜੀ ਫਸਟ ਟਾਈਮ ਰਿਲੀਜ਼ ਹੁੰਦਾ। ਦਿਮਾਗ ਦੇ ਵਿੱਚ ਉਹੀ ਚੀਜ਼ ਚੱਲਦੀ ਹੈ ਵੀ ਉਦੋਂ ਵੱਧ ਰਿਲੀਜ਼ ਹੋਵੇ। ਇਸ ਚੱਕਰ ਦੇ ਵਿੱਚ ਬੰਦਾ ਫਿਰ ਜੀ ਨਸ਼ਾ ਚੇਂਜ ਕਰ ਦਿੰਦਾ, ਉਤੋਂ ਨੈਕਸਟ ਲੈਵਲ ਤੇ ਚਲੇ ਜਾਂਦਾ। ਦੇਖੋ ਹੁਣ ਆਪਾਂ ਆਪਣੀ ਜੇ ਸਮਾਜ ਦੀ ਆਪਾਂ ਗੱਲ ਕਰੀਏ, ਆਪਣੇ ਬੰਦੇ ਮੋਸਟਲੀ ਅੱਗੇ ਬੀਅਰ ਤੋਂ ਸਟਾਰਟ ਕਰਦੇ ਹੁੰਦੇ ਸੀਗੇ ਡਰਿੰਕ ਕਰਨਾ। ਹੁਣ ਦੇਖੋ ਜੇ 100 ਬੰਦਾ ਸਮਝ ਲਓ ਵੀ ਬੀਅਰ ਤੋਂ ਸਟਾਰਟ ਕਰਦਾ, ਤੇ ਬਾਅਦ ਦੇ ਵਿੱਚ ਤੁਸੀਂ 15-20 ਸਾਲਾਂ ਦੇ ਵਿੱਚ ਜੇ ਉਹੀ ਬੰਦਿਆਂ ਨੂੰ ਦੁਬਾਰਾ ਡਾਟਾ ਇਕੱਠਾ ਕਰੋ, ਤਾਂ ਉਹਦੇ ਵਿੱਚ ਤੁਹਾਨੂੰ 1-2 ਬੰਦੇ ਵੀ ਨੀ ਲੱਭਣੇ ਹੈਗੇ ਜਿਹੜੇ ਬੀਅਰ ਪੀਂਦੇ ਹੋਣਗੇ। ਸਾਰਿਆਂ ਦੇ ਬੰਦਿਆਂ ਨੇ ਉਹ ਪੱਕੀ ਤੇ ਚਲੇ ਜਾਂਦੇ ਨੇ ਅੱਗੇ ਹਾਰਡ ਲਿਕਰ ਤੇ। ਵੈਸੇ ਵੀ ਅਲਕੋਹਲ ਨੂੰ ਜੀ ਗੇਟਵੇ ਆਫ ਡਰੱਗ ਕਿਹਾ ਜਾਂਦਾ, ਕਿਉਂਕਿ ਮੈਨੂੰ ਤਕਰੀਬਨ 10 ਸਾਲ ਹੋ ਗਏ ਜੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਵੀ ਹੁੰਦੇ ਹੁੰਦੇ ਆ। ਮੈਂ ਡਰੱਗ ਅਵੇਅਰਨੈਸ ਸੋਸਾਇਟੀ ਆਫ ਟੋਰਾਂਟੋ ਨਾਲ ਕੰਮ ਕਰਦਾ, ਮੈਨੂੰ 10 ਸਾਲ ਹੋ ਗਏ ਧਰਮਪਾਲ ਸੰਧੂ ਵੱਖ ਵੱਖਰੇ ਪ੍ਰੋਗਰਾਮ ਕਰਦੇ ਹੁੰਦੇ
ਨੇ,
ਉਹਨਾਂ ਦੇ ਵਿੱਚ ਅਸੀਂ ਇਹ ਸਾਰੀ ਇਨਫੋਰਮੇਸ਼ਨ ਦਿੰਦੇ ਹਾਂ ਲੋਕਾਂ ਨੂੰ, ਅਵੇਅਰ ਕਰਦੇ ਹਾਂ। ਦੇਖੋ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ ਜੀ, ਜਿਹੜੇ ਡਰੱਗ ਦੇ ਤੁਸੀਂ ਅੱਜ ਬੋਲੇ ਹੋ, ਮੈਂ ਤਾਂ ਚਾਹੁੰਦਾ ਵੀ ਹਫ਼ਤੇ ਚ 1 ਦਿਨ ਤੁਸੀਂ ਜ਼ਰੂਰ ਬੋਲੋ। ਇੱਕ ਅਵੇਅਰਨੈਸ ਦੇਣੀ ਚਾਹੀਦੀ ਆਪਾਂ ਨੂੰ। ਦੇਖੋ ਜੀ ਬੰਦਾ ਬਿਮਾਰ ਹੋ ਗਿਆ, ਬਾਅਦ ਵਿੱਚ ਉਹਦਾ ਇਲਾਜ ਤਾਂ ਕਰ ਹੀ ਲੈਂਦੇ ਨੇ ਲੋਕ, ਠੀਕ ਹੈ ਜੀ, ਹੋ ਵੀ ਜਾਂਦਾ, ਪਰ ਆਪਾਂ ਚਾਹੁੰਦੇ ਹਾਂ ਵੀ ਬਿਮਾਰ ਹੀ ਨਾ ਹੋਵੇ ਬੰਦਾ।
ਬਿਲਕੁਲ,
ਕਿਉਂਕਿ ਆਯੁਰਵੇਦ ਦਾ ਵੀ ਇਹੀ ਮੈਸੇਜ ਆ ਜੀ ਵੀ ਤੁਸੀਂ ਬਿਮਾਰ ਨਾ ਹੋਵੋ। ਤੁਸੀਂ ਬਿਮਾਰ ਹੋ ਗਏ ਫਿਰ ਇਲਾਜ ਕਰਵਾਉਂਦੇ ਹੋ, ਉਹ ਕਾਹਦਾ ਇਲਾਜ? ਤੁਸੀਂ ਬਿਮਾਰ ਹੀ ਨਾ ਹੋਵੋ, ਤੁਸੀਂ ਆਪਣੀ ਡਾਇਟ ਨੂੰ ਇੰਨਾ ਵਧੀਆ ਰੱਖੋ, ਐਕਸਰਸਾਈਜ਼ ਇੰਨੀ ਵਧੀਆ ਕਰੋ। ਇਸੇ ਕਰਕੇ ਡਰੱਗ ਅਵੇਅਰਨੈਸ ਸੋਸਾਇਟੀ ਆਫ ਵੱਲੋਂ ਟੋਰਾਂਟੋ ਵੱਲੋਂ ਵੀ ਵੱਖੋ ਵੱਖਰੇ ਸਕੂਲਾਂ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਜਾਂਦੇ ਨੇ ਜੀ, ਹੋਰ ਵੀ ਜਿੱਥੇ ਵੀ ਸਾਡੇ ਪ੍ਰੋਗਰਾਮ ਹੁੰਦੇ ਨੇ ਅਲੱਗ ਅਲੱਗ। ਇੱਕ ਅਲਕੋਹਲ ਫ੍ਰੀ ਐਪਰਲ ਚੈਲੰਜ ਹੁੰਦਾ, ਉਹ ਕਰਵਾਇਆ ਜਾਂਦਾ, ਹੋਰ ਵੀ ਪ੍ਰੋਗਰਾਮ ਕਰਵਾਏ ਜਾਂਦੇ ਨੇ ਵੀ ਤੁਸੀਂ ਨਸ਼ੇ ਨਾ ਪਵੋ। ਹੁਣ ਮੇਰੇ ਕੋਲ ਪੇਸ਼ੈਂਟ ਹੁੰਦੇ ਨੇ ਐਡਿਕਸ਼ਨ ਵਾਲੇ, ਤੁਸੀਂ ਯਕੀਨ ਨੀ ਮੰਨਣਾ ਜੀ, 1 ਦਿਨ ਦਾ $200 ਦਾ ਨਸ਼ਾ ਕਰ ਜਾਂਦੇ ਨੇ ਉਹ। ਜਿਹੜਾ ਮਤਲਬ $200 ਦਾ ਨਸ਼ਾ ਕਰਦਾ ਉਹ ਕੀ ਕਮਾਊਗਾ, ਕੀ ਬਚਾਊਗਾ?
ਬਿਲਕੁਲ ਜੀ, ਸਮਾਂ ਆਪਣੇ ਕੋਲ ਅੱਜ, ਮੈਂ ਵੀ ਪਹਿਲਾਂ ਜਿਆਦਾ ਟਾਈਮ ਲੈ ਲਿਆ, ਸਮਾਂ ਥੋੜਾ ਰਹਿ ਗਿਆ ਵੀਰ ਜੀ, ਮੰਡੇ ਨੂੰ ਕਰਾਂਗੇ ਗੱਲ, ਦਿਓ ਸੁਨੇਹਾ ਫਟਾਫਟ।
ਬਸ ਜੀ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਇਹ ਜੀ ਰਿਕਸ਼ਨ ਦੇ ਚੱਕਰ ਚ ਕੋਈ ਫਸਿਆ ਹੋਇਆ ਤਾਂ ਆਪਾਂ ਆਯੁਰਵੇਦ ਰਾਹੀਂ ਇਹਦਾ ਪਰਮਾਨੈਂਟ ਪੱਕਾ ਹੱਲ ਕਰ ਸਕਦੇ ਹਾਂ। ਜਿਹੜਾ ਡੋਪਾਮਾਈਨ ਨਸ਼ੇ ਦੇ ਨਾਲ ਰਿਲੀਜ਼ ਹੁੰਦਾ, ਆਪਣੇ ਆਪ ਰਿਲੀਜ਼ ਹੋਣਾ ਬੰਦ ਹੋ ਗਿਆ ਸੀਗਾ, ਉਹ ਆਯੁਰਵੇਦਿਕ ਟ੍ਰੀਟਮੈਂਟ ਨਾਲ ਫਿਰ ਆਪਣੇ ਆਪ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦਾ। ਮੁੱਕਦੀ ਗੱਲ ਇਹ ਹੈ ਕਿ ਬੰਦੇ ਦਾ ਦਿਲ ਨੀ ਕਰਦਾ ਜੀ ਨਸ਼ਾ ਕਰਨ ਨੂੰ, ਮਨ ਹੀ ਨੀ ਕਰਦਾ ਨਸ਼ਾ ਕਰਨ ਨੂੰ, ਬਿਲਕੁਲ ਠੀਕ ਹੋ ਜਾਂਦੇ ਨੇ ਬੰਦੇ। 3-4 ਮਹੀਨੇ ਲੱਗਦੇ ਨੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ, ਚਾਹੇ ਸਮੋਕਿੰਗ ਹੋਵੇ, ਅਲਕੋਹਲ ਹੋਵੇ, ਸਿੰਥੈਟਿਕ ਡਰੱਗਸ ਜਿਵੇਂ ਹੈਰੋਨ, ਕੋਕੀਨ, ਚਿੱਟਾ ਆਈਸ, ਅਫੀਮ, ਡੋਡੇ, ਕੁਛ ਵੀ ਹੋਵੇ, ਆਯੁਰਵੇਦ ਦੇ ਵਿੱਚ 3-4 ਮਹੀਨੇ ਦਾ ਟ੍ਰੀਟਮੈਂਟ ਹੁੰਦਾ ਤੇ ਬਿਲਕੁਲ ਠੀਕ ਹੋ ਜਾਂਦੇ ਨੇ ਬੰਦੇ। ਜੋਤ ਆਯੁਰਵੇਦਿਕ ਸੈਂਟਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ, 647-4562800 6471465280। ਜਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਥੈਂਕ ਯੂ ਜੀ, ਬਹੁਤ
ਮਿਹਰਬਾਨੀ ਜੀ, ਮਾਫੀ ਚਾਹੁੰਦਾ, ਮੈਂ ਆਪਾਂ ਸੋਮਵਾਰ ਨੂੰ ਜਿਆਦਾ ਟਾਈਮ ਲਾਵਾਂਗੇ, ਮਿੰਟ ਹੁਣ ਦੋ ਹੀ ਰਹਿ ਗਏ। ਮਿਹਰਬਾਨੀ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਰਪ੍ਰੀਤ ਮੰਡ ਜੀ, ਇਹ ਜੀ ਹੀਟ ਐਂਡ ਏਸੀ, ਕੋਈ ਫਰਨੈਸ ਤੁਹਾਡੀ ਖਰਾਬ ਹੋ ਗਈ ਹੈ ਨਾ, ਤੇ ਉਹਨੂੰ ਠੀਕ ਕਰਾਉਣਾ ਤੇ ਫਟਾਫਟ ਕਾਲ ਕਰ ਲਓ, ਇਹਨਾਂ ਕੋਲ ਟੈਕਨੀਸ਼ੀਅਨ ਦੀ ਟੀਮ ਆ, ਤੇ ਇਹ ਨਹੀਂ ਵੀ ਟਾਲਾ ਮਟੋਲਾ ਕਰਨਗੇ। ਹੁਣੇ ਹੀ ਜਦੋਂ ਤੁਸੀਂ ਕਾਲ ਕੀਤੀ, ਫੋਨ ਰੱਖੋ ਤੇ ਨਾਲ ਹੀ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ। 6472181000 ਇਹਨਾਂ ਦਾ ਨੰਬਰ ਹੈ, 647-218-1000। ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ, ਰੀਅਲ ਸਟੇਟ ਕਲੋਜ਼ਿੰਗ ਕਰਾਉਣੀ ਆ ਤਾਂ ਇਹ ਰੀਅਲ ਸਟੇਟ ਕਲੋਜ਼ਿੰਗ ਦੇ ਵਿੱਚ ਮਾਹਰ ਨੇ, ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ। 490 ਬ੍ਰੈਮਲੀ ਰੋਡ, ਬ੍ਰੈਮਲੀ ਦੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ। 905-456-2020 ਨੰਬਰ ਆ ਜੀ, ਯਾਦ ਰੱਖਿਓ, ਕੋਈ ਵੀ ਕਲੋਜ਼ਿੰਗ ਕਰਾਉਣੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ, ਕੌਂਡੋ ਘਰ ਆ, ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ, 905-456-2020। ਤੇ ਜੇ ਤੁਸੀਂ ਕੋਈ ਇਮੀਗ੍ਰੇਸ਼ਨ ਸਰਵਿਸਿਜ਼ ਲੈਣੀ ਆ, ਫਿਰ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, 647-646-3000 ਉਹਨਾਂ ਦਾ ਨੰਬਰ ਆ। ਵਰਕ ਪਰਮਿਟ ਲੈਣਾ, ਕੋਈ ਦੋਸਤ ਮਿੱਤਰ ਰਿਸ਼ਤੇਦਾਰ ਉਹਨੂੰ ਕੋਈ ਲੀਗਲ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਦੇ ਤਹਿਤ, ਫੈਮਿਲੀ ਕਲਾਸ ਵੀਜ਼ਾ, ਸਪਾਊਸਲ ਵੀਜ਼ਾ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਤਹਿਤ, ਇੱਥੇ ਮਨਵਿੰਦਰ ਖੋਸਾ 647-646-3000 ਹੁਣੇ ਕਾਲ ਕਰ ਲਓ ਇਹਨਾਂ ਨੂੰ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਸਮਾਂ ਬਹੁਤ ਥੋੜਾ ਰਹਿ ਗਿਆ ਜੀ ਸਾਡੇ ਕੋਲ, ਕੀ ਕਹਿਣਾ ਚਾਹੁੰਦੇ ਵੀਰ ਜੀ? ਹਾਂਜੀ ਨਿਗਾ, ਸਵਾਗਤ ਤੁਹਾਡਾ। ਹਾਂਜੀ ਵੀਰ ਜੀ, ਆਉਂਦਾ ਜਾਂ ਨਾ ਤੁਸੀਂ?
ਹਾਂਜੀ ਹਾਂਜੀ ਹੁਣ ਹਾਂਜੀ ਹਾਂਜੀ ਬਰਾਦ ਸਾਹਿਬ, ਦੇਖੋ ਉਹ ਕਾਲਰ ਬਰਾਬਰ ਆਪਣਾ ਬਲਵਿੰਦਰ ਕੁਮਾਰ ਬੋਲਦਾ, ਕਹਿੰਦਾ ਮੇਰੇ ਕੋਲ ਡੇਟਾ ਬਹੁਤ ਹੈ, ਮਤਲਬ ਇਨ ਬਿਨ ਸੈਂਟ ਪਰਸੈਂਟ ਜੋ ਟਰੰਪ ਨੂੰ ਕਹਿੰਦੇ ਆ ਜਾਂ ਪੌਕਸ ਨਿਊਜ਼ ਵਾਲੇ ਕਹਿੰਦੇ ਆ ਉਹੀ ਗੱਲਾਂ ਕਰੀ ਜਾਂਦਾ ਵੀ ਮੈਨੂੰ ਤਾਂ ਸਮਝ ਨੀ ਆਮੇ ਨੇ ਕਿਹੜਾ ਨੁਕਸਾਨ ਕਰਤਾ ਜਾਂ ਕਲਿੰਟਨ ਨੇ ਨੁਕਸਾਨ ਕਰਤਾ, ਜਾਂ ਉੱਥੇ ਗਾਜਾ ਦੇ ਵਿੱਚ ਹਮਾਸ ਵਾਲੇ ਕਹਿੰਦਾ ਇੰਨੇ ਬੰਬ ਪਏ ਆ ਵੀ ਉਹਨਾਂ ਕੋਲ ਕਿੱਥੋਂ ਆ ਗਏ ਬੰਬ? ਬੰਬ ਤਾਂ ਚਲਾਏ ਇਜ਼ਰਾਇਲ ਨੇ ਉੱਥੇ ਮਲੀਆ ਮੇਟ ਕਰਤੇ ਉਹਨਾਂ ਦੇ ਘਰ ਢਾਹ ਤੇ, ਜੇ ਉਹਨਾਂ ਕੋਲ ਬੰਬ ਹੁੰਦੇ ਇਜ਼ਰਾਇਲ ਉੱਥੇ ਵੜ ਜਾਂਦਾ ਉੱਥੇ ਰਹੇ ਹੈ ਜੀ, ਤੇ ਹੈ ਤਾਂ ਮਤਲਬ ਮੈਂ ਗਾਜਾ ਵਾਲੇ ਵੀ ਬਣਾਓ ਜਿਹੜੇ ਉਹ ਹਮਾਸ ਵਾਲੇ, ਹਾਂਜੀ ਮਤਲਬ ਦੋਸ਼ੀ ਤਾਂ ਉਹੀ ਹੈ। ਦੇਖ ਉਹਨਾਂ ਨੇ 400-500 ਬੰਦਾ ਮਾਰਤਾ ਉਹਨਾਂ ਦਾ, ਆਪਣੇ 40-50 ਮਰਾਲ ਜਿਹੜੇ ਰਾਵ ਸਾਰਾ ਦੇਸ਼ ਬਰਬਾਦ ਕਰਾ ਲਿਆ, ਕੀ ਕੱਢ ਲਿਆ ਉਹਨਾਂ ਕੋਲ? ਜੇ ਪਤਾ ਹੀ ਤੁਹਾਨੂੰ ਪਤਾ ਹੀ ਹੁੰਦਾ ਮੇਰੇ ਕੋਲ ਕਿੰਨੀ ਤਾਕਤ ਹੈ ਇਜ਼ਰਾਇਲ ਕੋਲ ਕਿੰਨੀ ਤਾਕਤ। ਹੁਣ ਦੂਜਾ ਕਹਿੰਦੇ ਵੀ ਹਮਾਸ ਵਾਲੇ ਨੇ ਉੱਥੇ ਇੰਨੇ ਬੰਬ ਛੱਡਤੇ ਜੀ, ਬੰਬ ਤਾਂ ਇਹਨਾਂ ਨੇ ਸਿੱਟੇ ਹੋਏ ਆ। ਇਹ ਐਨ ਬਿਨ ਕੱਲ ਮਾਰਕ ਰੂਬੀਏ ਜਿਵੇਂ ਪ੍ਰੈਸ ਕਾਨਫਰੰਸ ਸੁਣ ਰਹੇ ਉਹ ਇਹੀ ਕਹਿ ਰਹੇ ਸੀ, ਕਹਿੰਦਾ ਵੀ ਉਹਨਾਂ ਲੋਕਾਂ ਨੂੰ ਬਾਹਰ ਕੱਢਣਾ ਉੱਥੋਂ ਇਸ ਲਈ ਜ਼ਰੂਰੀ ਹੈ ਵੀ ਉਹ ਬੰਬ ਚੱਲਣੇ ਉਹਨਾਂ ਦੇ, ਉਹਨਾਂ ਨੂੰ ਖਤਰਾ ਪੈਦਾ ਹੋ ਜਾਊਗਾ।
ਜੀ ਤਾਲਿਬਾਨ, ਆਈਸਿਸ ਤੇ ਹਮਾਸ, ਇਹ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਪੈਦਾ ਹੀ ਇਹਨਾਂ ਨੇ ਕੀਤੀਆਂ ਹੋਈਆਂ ਨੇ। ਜਿੱਥੇ ਕਿੱਥੇ ਰੌਲਾ ਪਾਉਣਾ ਹੋਵੇ ਪਹਿਲਾਂ ਉੱਥੇ ਟੈਰੋਰਿਜ਼ਮ ਦਾ ਰੌਲਾ ਆਪ ਪਾਉਂਦੇ ਨੇ, ਆਪਦੇ ਖਰੀਦੇ ਹੋਏ ਬੰਦੇ ਹੁੰਦੇ ਨੇ। ਕਿਸੇ ਖਾਸ ਮੌਕੇ ਤੇ ਜਦੋਂ ਵੱਡਾ ਹਮਲਾ ਕਰਨਾ ਹੋਵੇ ਤੇ ਪਹਿਲਾਂ ਆਪ ਉਹਨਾਂ ਤੋਂ ਛੋਟੀ ਜਿਹੀ ਕਾਰਵਾਈ ਕਰਾ ਕੇ ਜਵਾਬੀ ਕਾਰਵਾਈ ਵੱਡੀ ਕਰਕੇ ਉਹਨੂੰ ਠੀਕ ਠਹਿਰਾਉਣ ਦੀ ਕੋਸ਼ਿਸ਼ ਕਰਦੇ ਨੇ।
ਹੁਣ ਇਹਨਾਂ ਦੇ ਮਤਲਬ ਆਪਣੇ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਜੇ ਉਹ ਕੰਮ ਕਰਦੇ ਆ ਟਰੰਪ ਹੁਣ ਵੀ, ਅਸੀਂ ਉੱਥੇ ਰਿਜ਼ੋਰਟ ਬਣਾ ਲਾਂਗੇ, ਹੋਟਲ ਬਣਾ ਲਾਂਗੇ, ਉਹ ਕਮੇਡੀ ਵਾਲੇ ਪਾਈ ਜਾਂਦੇ ਆ ਸੋਸ਼ਲ ਮੀਡੀਆ ਤੇ, ਉਹ ਲੋਕਾਂ ਨੂੰ ਕੀੜੀਆਂ ਮਕੌੜੇ ਸਮਝੀ ਜਾਂਦੇ ਆ ਵੀ ਚਿੜੀਆਂ ਦੀ ਮੌਤ ਅਖਬਾਰਾਂ ਨਾਲ ਮਰ ਗਏ ਇਹਨਾਂ ਦਾ ਕੀ ਹੈ? ਜਿਵੇਂ ਤੁਸੀਂ ਹੈਲਥ ਕੇਅਰ ਜਾਂ ਐਜੂਕੇਸ਼ਨ ਕਹਿੰਦੇ ਇਹਨਾਂ ਨੂੰ, ਜਿਹਨੇ ਇਹਨਾਂ ਨੂੰ ਪੜ੍ਹਨਾ ਪੜ੍ਹ ਲੈਂਗੇ, ਜਿਹਦੇ ਕੋਲ ਪੈਸਾ ਹੈਗਾ, ਜਿਹਦੇ ਕੋਲ ਨਹੀਂ ਹੈਗਾ ਹੈਲਥ ਕੇਅਰ ਨੂੰ ਵੀ ਏਦਾਂ ਹੀ ਕਹਿੰਦੇ ਆ ਵੀ ਜਿਹਦੇ ਕੋਲ ਪੈਸਾ ਹੋਊਗਾ ਆਪਣਾ ਇਲਾਜ ਕਰਾ ਲੂਗਾ ਜੀ। ਹੁਣ ਇਹਨਾਂ ਦੇਖੋ ਇਹਨਾਂ ਇਰਾਕ ਡਿਵੈਲਪ ਕਰਤਾ, ਅਫਗਾਨਿਸਤਾਨ ਡਿਵੈਲਪ ਕਰਤਾ, ਲੀਬੀਆ ਡਿਵੈਲਪ ਕਰਤਾ, ਇੰਨੇ ਦੇਸ਼ ਤਬਾਹ ਕੀਤੇ, ਕਦੇ ਟਰੰਪ ਆਪਣਾ ਹੋਣਾ ਕੈਲੀਫੋਰਨੀਆ ਡਿਵੈਲਪ ਕਰ ਲਵੇ ਜਿਹੜੀ ਇੰਨੀ ਅੱਗਾਂ ਲੱਗੀਆਂ ਉੱਥੇ ਲੋਸ ਏਂਜਲ ਚ ਜੀ।
ਧੰਨਵਾਦ ਜੀ, ਧੰਨਵਾਦ, ਅਗਲੇ ਹਫ਼ਤੇ ਕਰਾਂਗੇ ਵੀਰ ਜੀ ਗੱਲਾਂ, ਮਾਫ਼ੀ ਚਾਹੁੰਦਾ ਸਮਾਂ। ਠੀਕ ਹੈ, ਟੈਰੋਰਿਜ਼ਮ ਜਿੱਥੇ ਵੀ ਹੁੰਦਾ ਭਾਵੇਂ ਹਮਾਸ ਦਾ ਭਾਵੇਂ ਇਜ਼ਰਾਇਲ ਦਾ, ਉਹਨੂੰ ਉਹਦੀ ਨਿਖੇਧੀ ਕਰਨੀ ਚਾਹੀਦੀ ਆ, ਪਰ ਇਹ ਹੈਗਾ ਵੀ ਇੱਕ ਪਾਸੜ ਨਹੀਂ ਗੱਲਬਾਤ ਕਰਨੀ ਚਾਹੀਦੀ। ਚਲੋ ਕੋਈ ਗੱਲ ਨਹੀਂ, ਸਾਰਿਆਂ ਦੇ ਆਪੋ ਆਪਣੇ ਵਿਚਾਰ ਨੇ ਜੀ, ਅਸੀਂ ਐਪਰੀਸ਼ੀਏਟ ਕਰਦੇ ਹਾਂ ਜਿਹੜੇ ਵੀ ਵਿਅਕਤੀ ਇੱਥੇ ਆ ਕੇ ਆਪਣੇ ਵਿਚਾਰ ਦਿੰਦੇ ਨੇ, ਡਜ਼ਨਟ ਮੈਟਰ ਕਿਹੜੇ ਉਹਨਾਂ ਦਾ ਐਂਗਲ ਸੋਚਣ ਦਾ ਕੀ ਹੈ, ਹਨਾ, ਆਪਾਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਲਓ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
The views expressed on the preceding program may not necessarily be those of the owner or management of WTOR radio station.
Dubai mein investment ka shandar mauka. BT Properties lekar aaye hain South Dubai mein amazing project. 6,000 units in phase 1. Jisme shamil hai apartments, townhouses, villas and commercial properties. North America ke khususi broker Malik Group ki peshkash Toronto ke pre-lounge event mein shamil ho. Baroz itwar February 9, 2 baje dopahar ko Mississauga Convention Center mein. 75 Dairy Road West, Mississauga. Mazeed malumat ke liye call kar sakte hain Adnan Saleem 514-242-7588.
ਦੋਸਤੋ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਕਰੋ ਜੀ ਵੀਕਐਂਡ ਇੰਜੋਏ ਤੇ ਸੋਮਵਾਰ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
ਕੀ ਤੁਸੀਂ ਇਹ ਸੁਣ ਕੇ ਥੱਕ ਗਏ ਹੋ?
On the 410, we have massive delays.
ਪਿਛਲੇ 7 ਸਾਲਾਂ ਵਿੱਚ ਡਗਫੋਰਡ ਦੀ ਸਰਕਾਰ ਨੇ ਟ੍ਰੈਫਿਕ ਨੂੰ ਹੋਰ ਖਰਾਬ ਕਰ ਦਿੱਤਾ ਹੈ ਅਤੇ 413 ਘੱਟੋ ਘੱਟ 10 ਸਾਲ ਬਾਅਦ ਬਣੇਗਾ, ਪਰ ਡਰਾਈਵਰਾਂ ਨੂੰ ਹੱਲ ਹੋਣਾ ਚਾਹੀਦਾ ਹੈ। ਮੇਰਠ ਸਟਾਈਲ ਤੇ ਅੰਟੇਰੀਓ NDP ਹਾਈਵੇ 407 ਦੇ ਸਾਰੇ ਟੋਲਾਂ ਨੂੰ ਬੰਦ ਕਰਕੇ ਤੁਹਾਡੇ ਸਫ਼ਰ ਨੂੰ ਸੌਖਾ ਅਤੇ ਮੁਫ਼ਤ ਬਣਾਉਣਗੇ। ਇਸ ਨੂੰ ਬਦਲਾਵ ਕਹਿੰਦੇ ਹਨ। ਆਥੋਰਾਈਜ਼ ਬਾਈ ਦ CFO ਫਾਰ ਦ ਅੰਟੇਰੀਓ NDP।
ਕਾਜੀ ਜਿੰਨਾ ਵੀ ਸੋਹਣਾ ਹੋਵੇ
ਬੋਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट